ਹੈ ਕਿ ਜਿਸ ਬਾਲਕ ਦਾ ਜਨਮ ਹੋਇਆ ਉਸ ਬਾਲਕ ਦੇ ਜਨਮ ਦਾ ਸਮਾਂ ਕੀ ਸੀ? ਕਿਉਂਕਿ ਪਿਤਾ ਜੀ ਨੇ ਕਿਹਾ ਸੀ, ਪੰਡਿਤ ਜੀ ਤੁਸੀਂ ਮੇਰੇ ਬਾਲਕ ਦੀ ਜਨਮ ਪੱਤਰੀ ਬਣਾਓ, ਫਿਰ ਤ੍ਰੋਦਸ਼ਮੀ ਵਾਲੇ ਦਿਨ ਇਹਨਾਂ ਦਾ ਨਾਮਕਰਨ ਵੀ ਕਰਨਾ। ਪੰਡਿਤ ਜੀ ਨੇ ਆਪਣੀ ਮਰਿਆਦਾ ਮੁਤਾਬਕ ਜੋ ਉਹਨਾਂ ਦੀ ਜੋਤਿਸ਼ ਵਿਦਿਆ ਸੀ ਉਹਦੇ ਅਨੁਸਾਰ ਪੂਰਾ ਸਮਾਂ ਔਰ ਕਿਹੜਾ ਜਨਮ ਸਮੇਂ ਬਾਲਕ ਨੇ ਆਪਣੇ ਮੁੱਖੋਂ ਬਚਨ ਉਚਾਰਨ ਕੀਤਾ, ਉਹਦੇ ਮੂੰਹ ਕਿਹੋ ਜਿਹੀ ਆਵਾਜ਼ ਨਿਕਲੀ ਸੀ, ਉਹ ਸਭ ਕੁਝ ਜਾਣਨ ਵਾਸਤੇ ਪਿਤਾ ਮਹਿਤਾ ਕਾਲੂ ਜੀ ਨੂੰ ਜਿਸ ਵੇਲੇ ਕਿਹਾ, ਜਗਤ ਗੁਰੂ ਪਾਤਸ਼ਾਹ ਜੀ ਮਹਾਰਾਜ ਜੀ ਦੀ ਦਾਈ ਸੀ ਦਾਈ ਦੌਲਤਾਂ, ਦਾਈ ਦੌਲਤਾਂ ਆਈ ਹੈ, ਪਰ ਪੰਡਿਤ ਹਰਦਿਆਲ ਜੀ ਨੂੰ ਸਾਰੀ ਕਥਾ ਸੁਣਾ ਰਹੀ ਕਿ ਕਿਵੇਂ ਜਿਸ ਕਮਰੇ ਵਿੱਚ ਸਤਿਗੁਰੂ ਜੀ ਦਾ ਪ੍ਰਕਾਸ਼ ਹੋਇਆ ਤੇ ਜਗਦੇ ਹੋਏ ਬਾਕੀ ਅੱਠ ਦੀਵਿਆਂ ਦੀ ਲੋ ਮੱਧਮ ਪੈ ਗਈ। ਆਓ ਮਨ ਬਿਰਤੀਆਂ ਇਕਾਦਰ ਕਰਕੇ ਸਤਿਗੁਰੂ ਜੀ ਦੀ ਪਾਵਨ ਕਥਾ ਸਰਵਣ ਕਰੀਏ, ਇਕਾਦਰ ਚਿਤ ਹੋਣ ਵਾਸਤੇ ਆਖੀਏ ਜੀ ਸਤਨਾਮ ਸ੍ਰੀ ਸਤਨਾਮ ਸ੍ਰੀ ਦੋਹਰਾ ਗ੍ਰਹਿ ਪਿਟੇਕ ਕੀ ਵਸਤ ਸਭ ਕਾਲੂ ਤੈਂਦੇ ਲਿਆਏ। ਜੋ ਗ੍ਰਹਿ ਪਿਟੇਕ ਦੀਆਂ ਸਾਰੀਆਂ ਵਸਤੂਆਂ ਪੰਡਿਤ ਹਰਦਿਆਲ ਜੀ ਨੇ ਜੋ ਜੋ ਦੱਸੀਆਂ ਸਨ, ਇਹ ਕੇਸਰ ਕੁੰਕਮ ਚੰਦਨ ਆਦਿਕ ਪੂਜਾ ਦੀਆਂ ਜਿਹੜੀਆਂ ਸਮੱਗਰੀਆਂ, ਕਿਉਂਕਿ ਪਰਮੇਸ਼ਰ ਨੇ ਖੁਸ਼ੀ ਦਿੱਤੀ ਹੈ, ਉਸ ਖੁਸ਼ੀ ਵਾਸਤੇ ਪ੍ਰਭੂ ਦਾ ਸ਼ੁਕਰਾਨਾ ਕਰਨ ਲਈ ਪੰਡਿਤ ਹਰਦਿਆਲ ਜੀ ਪਾਸੋਂ ਪਿਤਾ ਮਹਿਤਾ ਕਾਲੂ ਜੀ ਨੇ ਆਪਣੇ ਘਰ ਚ ਪੂਜਾ ਕਰਵਾਈ ਤੇ ਪੂਜਾ ਵਾਸਤੇ ਜੋ ਜੋ ਸਮੱਗਰੀਆਂ ਚਾਹੀਦੀਆਂ ਹੁੰਦੀਆਂ ਨੇ ਉਹ ਸਾਰੀਆਂ ਸਮੱਗਰੀਆਂ ਪਿਤਾ ਮਹਿਤਾ ਕਾਲੂ ਜੀ ਨੇ ਮੰਗਵਾਈਆਂ ਹਨ। ਬਹੋਰੋ ਪੈਸੇ ਉਹ ਪਾਸ ਬਿਪ ਬਦਨੇ ਬਚਨੇ ਅਲਾਏ। ਪੰਡਿਤ ਜੀ ਦੇ ਪਾਸ ਬੈਠ ਗਏ, ਪੰਡਿਤ ਹਰਦਿਆਲ ਜੀ ਨੇ ਬੈਠਿਆਂ ਪੂਜਾ ਕੀਤੀ ਹੈ, ਅਰਚਨਾ ਕੀਤੀ ਹੈ, ਉਸ ਤੋਂ ਬਾਅਦ ਫਿਰ ਬਚਨ ਬਿਲਾਸ ਕਰਨ ਲੱਗੇ। ਪਿਤਾ ਮਹਿਤਾ ਕਾਲੂ ਜੀ ਪੰਡਿਤ ਹਰਦਿਆਲ ਜੀ ਦੇ ਕੋਲ ਹੀ ਪਾਸ ਹੀ ਬੈਠੇ ਹਨ ਤੇ ਬੈਠਿਆਂ ਉਸ ਵੇਲੇ ਬਚਨ ਉਚਾਰਨ ਕੀਤਾ, ਕਹਿਣ ਲੱਗੇ, ਜੋ ਪਈ ਘਟੀ ਇੱਕ ਦੋਏ ਜਾਮ ਤ੍ਰਿਮ ਜਾਮਾ। ਕਹਿਣ ਲੱਗੇ ਕਿ ਤਿੰਨ ਪਹਿਰ ਰਾਤ ਬੀਤੀ ਹੋਈ ਸੀ, ਤਿੰਨ ਪਹਿਰ ਦਾ ਸਮਾਂ ਰਾਤ ਦਾ ਬੀਤ ਚੁੱਕਾ ਸੀ ਤੇ ਦੋ ਘੜੀਆਂ ਉੱਪਰ ਬੀਤ ਚੁੱਕੀਆਂ ਸਨ। ਸਮਾਂ ਦੱਸ ਰਹੇ ਨੇ ਪੰਡਿਤ ਹਰਦਿਆਲ ਜੀ ਨੂੰ ਵੀ ਕਿਸ ਸਮੇਂ ਸਤਿਗੁਰਾਂ ਦਾ ਜਨਮ ਹੋਇਆ ਕਿ ਤਿੰਨ ਪਹਿਰ ਤੇ ਦੋ ਘੜੀਆਂ ਬੀਤ ਚੁੱਕੀਆਂ ਸਨ। ਬੀਤੀ ਹੁੰਦੀ ਦਿਸ ਭਾਵ ਆਵੇ ਰਾਮਾ। ਤਿੰਨ ਪਹਿਰ ਤੇ ਦੋ ਘੜੀਆਂ ਦਾ ਸਮਾਂ ਬੀਤਿਆ ਹੋਇਆ ਸੀ ਜਿਸ ਵੇਲੇ ਸਾਡੇ ਗ੍ਰਹਿ ਵਿਖੇ ਇਸ ਬਾਲਕ ਨੇ ਜਨਮ ਲਿਆ। ਇਹ ਸਮਾਂ ਪਿਤਾ ਮਹਿਤਾ ਕਾਲੂ ਜੀ ਨੇ ਪੰਡਿਤ ਹਰਦਿਆਲ ਜੀ ਨੂੰ ਦੱਸਿਆ ਹੈ।
ਕੌਣ ਸ਼ਬਦ ਲੈ ਉਪਜੇ ਬਾਲਕ
ਜੀ ਨੇ ਅਗਲਾ ਸਵਾਲ ਕੀਤਾ ਵੀ ਇਹ ਤਾਂ ਸਮੇਂ ਦੀ ਗੱਲ ਸੀ, ਇਹ ਦੱਸੋ ਵੀ ਜਿਸ ਵੇਲੇ ਇਸ ਬਾਲਕ ਦਾ ਜਨਮ ਹੋਇਆ ਹੈ ਜਨਮ ਸਮੇਂ ਇਸ ਬਾਲਕ ਦੇ ਮੂੰਹ ਚੋਂ ਕਿਹੜਾ ਸ਼ਬਦ ਨਿਕਲਿਆ, ਜਿਸ ਵੇਲੇ ਰੁਦਨ ਕਰਦਾ ਬਾਲਕ ਬੱਚਾ ਰੋਂਦਾ ਹੈ ਤੇ ਰੋਣ ਸਮੇਂ ਉਹਦੇ ਮੂੰਹ ਚੋਂ ਕਿਸ ਤਰ੍ਹਾਂ ਦੀ ਆਵਾਜ਼ ਨਿਕਲੀ, ਸਭ ਤੋਂ ਪਹਿਲਾਂ ਜੋ ਉਹਦੇ ਮੂੰਹ ਸ਼ਬਦ ਨਿਕਲਿਆ ਉਹ ਕੀ ਸੀ। ਇਸ ਤਰ੍ਹਾਂ ਜਿਸ ਵੇਲੇ ਪੰਡਿਤ ਹਰਦਿਆਲ ਜੀ ਇਹ ਸਵਾਲ ਕਰ ਰਹੇ ਨੇ ਕਿ ਜਨਮ ਸਮੇਂ ਜਦੋਂ ਵੀ ਕੋਈ ਬਾਲਕ ਰੋਂਦਾ ਹੈ ਉਹਦੇ ਰੋਣ ਦਾ ਕੋਈ ਨਾ ਕੋਈ ਢੰਗ ਹੁੰਦਾ ਵੀ ਉਹ ਕਿਸ ਢੰਗ ਦੇ ਵਿੱਚ ਉਹਦੀ ਆਵਾਜ਼ ਕਿਸ ਤਰ੍ਹਾਂ ਦੀ ਸੀ, ਬਾਰੀਕ ਸੀ ਮਧੁਰ ਸੀ, ਔਰ ਆਵਾਜ਼ ਵਿੱਚੋਂ ਕਿਸ ਤਰ੍ਹਾਂ ਦੀ ਆਵਾਜ਼ ਵਿੱਚੋਂ ਸੁਣਨ ਵਿੱਚ ਪ੍ਰਤੀਤ ਹੁੰਦੀ ਸੀ, ਕਿਸ ਤਰ੍ਹਾਂ ਦੇ ਉਹ ਸ਼ਬਦ ਸਨ, इस प्रकार पंडित हरदयाल जी ने पूछे
ताए बतावो तो तत्काल
ताई दौलता बैठी दाई दौलता पूछते ने हे दाई दौलता यह दस कि जिस वेले इस बालक का जन्म होया जन्म लैण समय इस बालक के मुंह चो किस तरह का शब्द निकलिया तू इन चंगी तरह दस सकती है उस वेले सुनद्या सार दाई दौलता बोली बड़ी छेती नाल पंडित हरदयाल जी का जवाब देन लगे
बोली बचन दौलता दाई
दाई दौलता बोली है पंडित हरदयाल जी के सवाल का जवाब देन वास्ते कह लगे
सुनो बिरतांत आओ तिजराई
हे तिजराई हे पंडित जी सुनो मैं तुहानू एक अजीबो गरीब बिरतांत सुनाण लगी अज तो पहला कदे मेरे जीवन में मैं ऐसा बिरतांत नहीं वेख्या जो मैं अज तुहानू सुनाण लगी हे पंडित जी हे तिजराई सुनो मैं तुहानू बिरतांत सुनावा
बहुत इस जन्मे मम कर माई
मेरे इना हथा विच बड़े बालकों ने जन्म लिया है बड़े बच्चे मेरे इना हथा राही जन्म लेके इस धरती दे मात लोक ते आए हैं
ये अचरज कब देखो नाई
पर आ जड़ा अचरज मैं अज तक है अज वेख्या इस बालक दे जन्म समय एहो जा अचरज एहो जी हैरानी मैं अज तो पहला नहीं कदे देखी इस तरह की अचरजता भरिया एक कौतक अज तो पहला मैं कदे नहीं वेख्या
तीरथ नर क्यों बिगत मिले है
कहते इस बालक का जिस वेले जन्म होया ते जन्म लेंदिया यह बालक इस तरह हस रहा सी जिवें कोई बहुत सियाणा व्यक्ति बड़ी गहरी हासी नूं हसदा होवे जिवें कोई सियाणा व्यक्ति हसदा है किसे सियाणे व्यक्ति वांगू इन्हां दा हासा सी जन्म लेंदिया ही यह बालक मुस्कुरा रहा सी ते इस तरह मुस्कुरा रहे सन जिवें कोई सियाणा बजुर्ग मुस्कुराउंदा होवे कोई सियाणा व्यक्ति मुस्कुराउंदा होवे
क्यों इनकी ने शब्द भले है
इस तरह इन्होंने अपने मुखों इस तरह के भले शब्द कहे ने इन्हों के हादसे के विच जिहड़ी थोड़ी थोड़ी मिठी मिठी आवाज सी उहदे विचों मैनू सत करतार सत करतार ही सुनिया होर कुछ नहीं सुनिया दाई दौलता कहते उस आवाज विचों भी मैनू सत करतार सुनिया इदां लगता सी कि मुस्कुराउंदिया होया अपने मुखार बिंद तो यह सत करतार ही कह रहे सन इस तरह का हैरानी मई अचरजता भरिया शब्द मैं इस बालक के मुख चो सुनिया है
शुभ लक्षण शुभ अंगन माही
उन्होंने सारे शरीर के अंगा विच मैनू शुभ लक्षण ही नजर आए जदों मैं गौ नाल ध्यान नाल उन्हां दा शरीर देखिया ते उन्हां दे शरीर दे समस्त अंगां विच मैनू शुभ लक्षण दिसे ने बालक बड़े मैं अपने हत्थां विच वेखे ने पर किसे बालक दे शरीर विच किसे शरीर दे बालक दे अंग विच इस तरह दे लक्षण नहीं दिसे जो इस बालक दे तन चो मैनू दिसे हन
आन नरन ज्यों नर ए नाही
यह गल मैं दावे नाल कह सकती हां पंडित जी कि यह बालक किते आम साधारण बालकों वर्गा बालक नहीं हो सकता दाई दौलता ने पहली झलक देखी है जगत गुरु पातशाह दी ते वेख के उसनूं इस गल का अनुभव हो चुका है कि यह बालक कोई साधारण बालक नहीं है ये नर कोई साधारण नर नहीं होणगे इहदे च कोई दो राय नहीं दाई दौलता नूं जिन्ना क प्रकाश मेरे साहब दे सरूप चों दिसिया है वह अपने उस अनुभव नूं पंडित हरदयाल जी नाल सांझा कर रही है कि यह बालक कोई साधारण बालक नहीं हो सकता आम नरां जे इस नर दे विच इस बालक विच मैनूं उह गुण नजर नहीं आउंदे जो केवल आम नरां विच हुंदे ने ਇਹਦੇ ਵਿੱਚ ਕੋਈ ਬਿਸਮਾਦੀ ਕੌਤਕ ਮੈਨੂੰ ਨਜ਼ਰ ਆਉਂਦੇ ਹਨ
ਦੋਹਰਾ सुन तेज पर शुभ बचन को जो तश तीन विचार।
उस वेले पंडित जी ने सारी गल सुनी, समा सुनिया, जन्म समय बालक ने की शब्द कहा उदे बारे सुनिया, सुन के समय दे विचार करन लगे, ज्योतिषी दे विचार करन लगे। जो ज्योतिष विद्या है साड़ी भारतीय संस्कृति विच अनेक प्रकार दीआं विद्यावां हन, उस विद्या दे विच ज्योतिष भी एक प्रकार की विद्या है। बार शर्त है कोई उस ज्योतिष की विद्या नूं गहरे करके जानदा होवे, नहीं तां बहुते पेखी ते अनेक प्रकार के संधी लोग तां समाज विच मिल जांदे ने, पर ज्योतिष की विद्या का असल भाव यह हुंदा कि नक्षत्रां की विद्या नूं समझना, ग्रहां की विद्या नूं जान देना। पंडित हरदयाल जी उस विद्या नूं जानदे सन, उन्होंने अपनी ज्योतिष विद्या नूं चंगी तरह विचारिया, भली प्रकार नाल ज्योतिष विद्या की विचार की है।
शुभ नक्षत्र शुभ काल में शुभ थित पुन शुभ वार।
पुछने लगे कि जिस समय इस बालक के जन्म बारे दस रहे ने वो समा बड़ा ही शुभ समा सी। ज्योतिष अनुसार विचार की भी नक्षत्र भी शुभ सी, समा भी बड़ा शुभ है, थित तारीख भी बड़ी शुभ है और शुभ वार है, वार भी शुभ है, शुभ घड़ी है।
जो पई भले लगन में बालक जन्मा।
चंगा लगन का समा सी, शुभ समा सी, जिस समय में इस बालक का जन्म होया। विद्वान एक गल कहते हैं कि जिस समय जगत गुरु गुरु नानक साहब का अवतार होया उस समय में उस क्षण में सारे ब्रह्मांड में जिथे जिथे जिस जीव ने जन्म लिया वो पूर्ण आत्म ज्ञानी ते ब्रह्म ज्ञानी होए, क्योंकि समय ऐसा सी। जिस समय जगत गुरु गुरु नानक साहब का अवतार होया उस समय में जिन्हें बालकों ने जन्म लिया, केवल भारत खंड ही नहीं ब्रह्मांड के हर एक कोने में जिथे भी किसी बालक का जन्म होया वो आत्म ज्ञान नूं प्राप्त होया, वो प्रभु भगती वाला होया। तो सतगुरु सच्चे पातशाह जी महाराज जी के जन्म समय की विचार कर रहे हैं पंडित जी कि बड़ा शुभ समा है, बड़े शुभ लगन में इस बालक ने जन्म लिया है।
दुख विचारो मन मा,
अपने हिरदे विच बड़िया विचार कर रहे पंडित हरदयाल जी। मन ही मन ज्योतिष विद्या दियां जिन्नियां भी क्रियावां सन उन्हां दी विचार कर करके सोच रहे ने।
ये सिद्ध है अवतारी को बड़े भाग कालू के हो।
पंडित हरदयाल जी मन ही मन सोच रहे ने विचार करके कि ये बालक ता अवतारी बालक है, ये ता अवतरे आया अवतार लै सो पुरख सुजान, ये ता अवतारी पुरख ने, ये ता मैता कालू दे कोई पूर्वले जन्मा दे भाग जाग पए ने कि एक अवतार का जन्म इन्हां दे ग्रह विखे हो रहा है। ये ता पिता मैता कालू जी दे भाग जाग पए ने, इन्हां दे भाग कोई पूर्वले जन्मा दे अंकुरत होए ने, उन्हां बड़िया भागा करके इस अवतारी बालक का जन्म इन्हां दे ग्रह विखे हो रहा है।
कै बिद बिशन केशव पावलीनो जगत उदारन लक्षण चीनो।
पंडित हरदयाल जी दिल च सोच रहे ने, क्योंकि हिंदू मत दे धार्मिक से, वो कहते मैनू जापदा भी जां तां इह विष्णु का अवतार ने जां इदां जापदा भी शिव जी का अवतार होण, पर यह नहीं जी हाले पंडित जी के मन च ख्याल आया कि विष्णु ते शिव जी नूं पैदा करन वाले खुद निरंकार का अवतार ने। पर हिंदू सी ना, उन्होंने जो देवते सन उन्होंने उन्होंने बारे इच्छा आस्था सी उन्हां दी कि विष्णु जी का अवतार जापते ने जां शिवा का अवतार जापते ने।
ਜਗਤ ਉਧਾਰਨ ਲੱਛਣ ਕੀਨੋ।
ਕਿ ਇਹਨਾਂ ਵਿੱਚ ਮੈਨੂੰ ਜਗਤ ਦੇ ਜੀਵਾਂ ਦੇ ਉਧਾਰ ਦਾ ਲੱਛਣ ਨਜ਼ਰ ਆ ਰਿਹਾ ਹੈ ਕਿ ਜਗਤ ਦੇ ਜੀਵਾਂ ਦਾ ਇਹ ਉਧਾਰ ਕਰਨਗੇ, ਉਹ ਲੱਛਣ ਮੈਨੂੰ ਇਹਨਾਂ ਵਿੱਚ ਨਜ਼ਰ ਆ ਰਹੇ ਨੇ।
ਗੁਰ ਗੋਬਿੰਦ ਗੋਪਾਲ ਗੁਰ ਗੁਰ ਪੂਰਨ ਨਾਰਾਇਣ ਗੁਰ ਦਿਆਲ ਸਮਰੱਥ ਗੁਰ ਗੁਰ ਨਾਨਕ ਪਤ ਤੇ ਉਧਾਰਣੇ।
ਇਹ ਤਾਂ ਜਾਪਦਾ ਹੈ ਵੀ ਕੋਈ ਵਿਸ਼ਨੂੰ ਤੇ ਸ਼ਿਵਾ ਤੋਂ ਵੀ ਉੱਚੀ ਸ਼ਕਤੀ ਹੈ ਕਿ ਕੋਈ ਪਰਮੇਸ਼ਰ ਦਾ ਹੀ ਅਵਤਾਰ ਨੇ, ਅਕਾਲ ਪੁਰਖ ਦਾ ਨਿਰੰਕਾਰ ਦਾ ਹੀ ਅਵਤਾਰ ਨੇ ਜੋ ਇਸ ਮਾਤ ਲੋਕ ਦੀ ਧਰਤੀ ਧਰਤੀ ਉੱਤੇ ਪਤਿਤ ਜੀਵ ਜਿਹੜੇ ਪਾਪ ਕਰਮਾਂ ਵਿੱਚ ਗਲਤ ਹੋ ਰਹੇ ਨੇ ਉਹਨਾਂ ਜੀਵਾਂ ਦਾ ਉਧਾਰ ਕਰਨ ਵਾਸਤੇ ਆਪ ਨਾਰਾਇਣ ਆਏ ਹਨ। ਆਪ ਨਾਰਾਇਣ ਕਲਾ ਧਾਰ ਜਗ ਮੈਂ ਪਰਵਰਿਓ ਨਿਰੰਕਾਰ ਆਕਾਰ ਜੋ ਜਗ ਮੰਡਲ ਕਰਿਓ। ਆਪ ਹੀ ਨਾਰਾਇਣ ਅਕਾਲ ਪੁਰਖ ਇਸ ਮਾਤ ਲੋਕ ਦੀ ਧਰਤੀ ਤੇ ਅਵਤਰਿਤ ਹੋਏ ਨੇ।
ਆਤ ਪਤਰ ਕੇ ਤੀਸ ਝੁਲਾਰੇ
ਇਹਨਾਂ ਦੇ ਸਿਰ ਤੇ ਬੜਾ ਉੱਚਾ ਛਤਰ ਝੂਲੇਗਾ।
ਪੁਰਬੀ ਨਿਸ਼ਾ ਜਨਮ ਭਇਓ ਬਾਰੇ
ਪੁਰਬੀ ਨਿਸ਼ਾ ਵਾਲਾ ਅੱਜ ਦਿਨ ਹੈ, ਪੁਰਬੀ ਨਿਸ਼ਾ ਦੀ ਅੱਜ ਰਾਤ ਸੀ ਜਿਸ ਰਾਤ ਵਿੱਚ ਇਹਨਾਂ ਦਾ ਜਨਮ ਹੋਇਆ।
ਚਤਰ ਵਰਤੋ ਹੈ ਭਵ ਮਾਈ
ਚਤਰ ਵਰਤੀ ਹੋਣਗੇ, ਸਾਰੇ ਸੰਸਾਰ ਵਿੱਚ ਇਹਨਾਂ ਦਾ ਨਾਂ ਉਜਾਗਰ ਹੋਵੇਗਾ। ਚਤੁਰਵਰਤੀ ਕਹਿੰਦੇ ਜੋ ਸਰਬ ਦਿਸ਼ਾਵਾਂ ਦਾ ਰਟਨ ਕਰੇ, ਸਰਬ ਦਿਸ਼ਾਵਾਂ ਨੂੰ ਜਿੱਤ ਲਵੇ। ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਸਰਬ ਦਿਸ਼ਾਵਾਂ ਨੂੰ ਜਿੱਤਣ ਵਾਲੇ ਨੇ। ਇਹ ਕੋਈ ਚਤੁਰਵਰਤੀ ਹੋਣਗੇ ਤੇ ਚਤੁਰਵਰਤੀ ਹੋ ਕੇ ਸਮਸਤ ਸੰਸਾਰ ਦੇ ਜੀਵਾਂ ਨੂੰ ਜਿੱਤਣਗੇ।
ਕਰੇ ਦਿਖ ਵਿਜੇ ਸੰਸੈ ਨਾਹੀ
ਇਹਦੇ ਵਿੱਚ ਕੋਈ ਸੰਸਾ ਨਹੀਂ ਕਿ ਆਉਣ ਵਾਲੇ ਸਮੇਂ ਤੇ ਸਾਰੀਆਂ ਦਿਸ਼ਾਵਾਂ ਨੂੰ ਜਿੱਤ ਲੈਣਗੇ। ਇਹ ਦਿਗਜੀ ਹੋਣਗੇ, ਦਿਗ ਵਿਜੈ ਹੋਣਗੇ।
ਦਰਸ਼ਨ ਕੀ ਔਰ ਲਾਲਸ ਕੀਨੀ
ਪੰਡਿਤ ਜੀ ਨੇ ਵਿਚਾਰ ਕੀਤੀ ਤੇ ਵਿਚਾਰ ਕਰਕੇ ਮਨ ਹੀ ਮਨ ਪੁਰਨਾ ਕੀਤਾ ਵੀ ਐਸੇ ਸਾਹਿਬ ਦੇ ਦਰਸ਼ਨ ਮੈਨੂੰ ਵੀ ਕਰਨੇ ਚਾਹੀਦੇ ਨੇ। ਕਹਿੰਦੇ ਉਸ ਬਾਲਕ ਦੇ ਦਰਸ਼ਨ ਮੈਨੂੰ ਵੀ ਪਰਖਣੇ ਚਾਹੀਦੇ ਨੇ, ਜਿਹੜੇ ਇਹੋ ਜਿਹੇ ਅਵਤਾਰੀ ਬਾਲਕ ਨੇ ਉਹਨਾਂ ਦੇ ਦਰਸ਼ਨ ਮੈਨੂੰ ਕਰਨੇ ਚਾਹੀਦੇ ਨੇ।
ਤੇਰੇ ਸਫਲ ਆਪਣੀ ਦਿਜ ਚੀਨੀ
ਪੰਡਿਤ ਜੀ ਸੋਚਦੇ ਨੇ ਤੇ ਸੋਚਦਿਆਂ ਕਹਿੰਦੇ ਜੇ ਮੈਨੂੰ ਉਹਨਾਂ ਦੇ ਦਰਸ਼ਨ ਹੋ ਜਾਣ ਤੇ ਉਹਨਾਂ ਦੇ ਦਰਸ਼ਨ ਕਰਕੇ ਮੇਰੀ ਇਹ ਦੇਹ ਸਫਲੀ ਹੋ ਜਾਏਗੀ, ਮੇਰਾ ਜਨਮ ਸਫਲਾ ਹੋ ਜਾਏਗਾ, ਮੇਰਾ ਜੀਵਨ ਧਨ ਹੋ ਜਾਏਗਾ ਜੇ ਮੈਨੂੰ ਉਹਨਾਂ ਦੇ ਦਰਸ਼ਨ ਹੋਣ।
ਦੋਹਰਾ ਕਾਲੂ ਤੋਂ ਪੁਨ ਦਿਜ ਕਹੀ ਬਾਲਕ ਮੋਏ ਦਿਖਾਏ।
ਪਿਤਾ ਮਹਿਤਾ ਕਾਲੂ ਜੀ ਨੂੰ ਕਹਿਣ ਲੱਗੇ, ਕਾਲੂ ਜੀ ਏਦਾਂ ਕਰੋ ਵੀ ਉਸ ਬਾਲਕ ਦੇ ਦਰਸ਼ਨ ਮੈਨੂੰ ਕਰਾਓ। ਇਹ ਜਿੰਨੀਆਂ ਗੱਲਾਂ ਸੀ ਹਾਲੇ ਮਨ ਚ ਵਿਚਾਰੀਆਂ ਨੇ, ਪਿਤਾ ਜੀ ਨੂੰ ਨੀ ਸਨ ਦੱਸੀਆਂ। ਕਹਿੰਦੇ ਮੇਰੇ ਮਨ ਦੀ ਇੱਛਾ ਹੈ ਕਿ ਮੈਂ ਉਸ ਬਾਲਕ ਦੇ ਦਰਸ਼ਨ ਕਰਾਂ ਤੇ ਤੁਸੀਂ ਮੈਨੂੰ ਉਸ ਬੱਚੇ ਦੇ ਉਸ ਬਾਲਕ ਦੇ ਦਰਸ਼ਨ ਕਰਾਓ।
ਸੁਣ ਕਰ ਦਾਈ ਦੋਲਤਾ ਲੀਨੀ ਸਪਦ ਬੁਲਾਏ।
ਸੁਣਦਿਆਂ ਸਾਰ ਬੜੀ ਛੇਤੀ ਨਾਲ ਦਾਈ ਦੌਲਤਾਂ ਨੂੰ ਪਿਤਾ ਮਹਿਤਾ ਕਾਲੂ ਜੀ ਨੇ ਕੋਲ ਸੱਦਿਆ, ਕੋਲ ਬੁਲਾ ਕੇ ਦਾਈ ਦੌਲਤਾਂ ਨੂੰ ਹੁਕਮ ਕੀਤਾ।
ਜੋ ਪਈ ਬਾਲਕ ਆਨ ਬਿਪਰ ਕੇ ਪਾਸਾ।
ਜਾਓ ਦਾਈ ਦੌਲਤਾਂ ਨੂੰ ਹੁਕਮ ਕੀਤਾ ਕਿ ਬਾਲਕ ਨੂੰ ਛੇਤੀ ਨਾਲ ਪੰਡਿਤ ਜੀ ਕੋਲ ਲੈ ਕੇ ਆਓ, ਪੰਡਿਤ ਜੀ ਉਹਨਾਂ ਨੂੰ ਵੇਖਣਾ ਚਾਹੁੰਦੇ। ਤੁਸੀਂ ਜਾਓ ਮਹੱਲਾ ਵਿੱਚ ਤੇ ਛੇਤੀ ਨਾਲ ਬਾਲਕ ਨੂੰ ਲੈ ਕੇ ਆਓ, ਪੰਡਿਤ ਜੀ ਉਹਨਾਂ ਦੇ ਦਰਸ਼ਨ ਕਰਨਾ ਚਾਹੁੰਦੇ ਨੇ।
ਤਾਏ ਗਈ ਸੁਨ ਮਤ ਆਵਾਸਾ।
ਭਾਈ ਦੌਲਤਾਂ ਨੇ ਜਿਸ ਵੇਲੇ ਪਿਤਾ ਜੀ ਦਾ ਹੁਕਮ ਸੁਣਿਆ, ਮਹਿਤਾ ਕਾਲੂ ਜੀ ਦਾ ਹੁਕਮ ਸੁਣਦਿਆਂ ਬੜੀ ਛੇਤੀ ਨਾਲ ਮਹੱਲਾ ਵਿੱਚ ਗਏ, ਮੰਦਰ ਵਿੱਚ ਗਏ ਜਿੱਥੇ ਮਾਤਾ ਤ੍ਰਿਪਤਾ ਜੀ ਆਪਣੀ ਗੋਦ ਵਿੱਚ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੂੰ ਖਿਡਾ ਰਹੇ ਨੇ, ਗੋਦ ਵਿੱਚ ਦੁਲਾਰ ਕਰ ਰਹੇ ਨੇ। ਤੇ ਜੋ ਉਹਨਾਂ ਦੀ ਤਪੱਸਿਆ ਸੀ ਕਈ ਜਨਮਾਂ ਦੀ ਕਿ ਮੈਂ ਨਿਰੰਕਾਰ ਨੂੰ ਅਕਾਲ ਪੁਰਖ ਨੂੰ ਜਨਮ ਦੇਵਾਂ ਤੇ ਆਪਣੀ ਗੋਦ ਵਿੱਚ ਖਿਡਾਵਾਂ, ਉਹ ਇੱਛਾ ਮਾਤਾ ਤ੍ਰਿਪਤਾ ਜੀ ਦੀ ਪੂਰੀ ਹੋਈ ਹੈ, ਉੱਥੇ ਦਾਈ ਦੌਲਤਾਂ ਜੀ ਪਹੁੰਚੇ ਹਨ।
ਜਾਕੇ ਉਹ ਬਾਲਕ ਜਨਨ ਨਾ ਦੇਈ,
ਜਾ ਕੇ ਆਖਿਆ ਕਿ ਤ੍ਰਿਪਤਾ ਜੀ ਬਾਹਰ ਪੰਡਿਤ ਹਰਦਿਆਲ ਜੀ ਬਾਲਕ ਦੀ ਯਾਚਨਾ ਕਰ ਰਹੇ ਨੇ, ਉਹ ਕਹਿੰਦੇ ਮੈਂ ਇਸ ਬਾਲਕ ਦੇ ਦਰਸ਼ਨ ਕਰਨਾ ਚਾਹੁੰਦਾ। ਅੱਗੋਂ ਮਾਤਾ ਜੀ ਨੇ ਕੁਝ ਪਹਿਲੋਂ ਨਾਂਹ ਨੁੱਕਰ ਵੀ ਕੀਤੀ, ਕਹਿੰਦੇ ਵੀ ਮੈਂ ਬੱਚੇ ਨੂੰ ਬਾਹਰ ਨਹੀਂ ਭੇਜਣਾ, ਹਾਲੇ ਉਹਦੇ ਸਰੀਰ ਦੇ ਅੰਗ ਬੜੇ ਕੂਲੇ ਨੇ, ਨਰਮ ਨੇ, ਤੇ ਸਰਦੀ ਦੀ ਰਾਤ, ਸਰਦੀ ਦੇ ਦਿਨ ਨੇ, ਤੇ ਸਰਦੀ ਦੇ ਵਿੱਚ ਮੈਂ ਬੱਚੇ ਨੂੰ ਬਾਹਰ ਨਹੀਂ ਭੇਜਣਾ। ਜਿਵੇਂ ਕੋਈ ਕੰਜੂਸ ਬੰਦਾ ਧਨ ਨੀ ਨਾ ਛੱਡਣਾ ਚਾਹੁੰਦਾ, ਏਦਾਂ ਮਾਤਾ ਤ੍ਰਿਪਤਾ ਜੀ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਨੂੰ ਆਪਣੀ ਗੋਦ ਚੋਂ ਉਤਾਰਨਾ ਨਹੀਂ ਚਾਹੁੰਦੇ।
ਕਹੇ ਸਰਦ ਰੁੱਤ ਸਰਦੀ ਲਾ ਦੇ,
ਦਾਈ ਦੌਲਤਾਂ ਤੈਨੂੰ ਪਤਾ ਵੇ ਸਰਦ ਦੀ ਰੁੱਤ ਹੈ, ਸਰਦੀ ਹੈ, ਤੇ ਸਰਦੀ ਦੇ ਰੁੱਤ ਵਿੱਚ ਬੱਚੇ ਨੂੰ ਛੋਟੇ ਜੀ ਨੂੰ ਬਾਹਰ ਕਿਵੇਂ ਭੇਜਦੇ ਆ, ਹਵਾ ਚੱਲਦੀ ਹੈ ਠੰਡੀ ਸ਼ੀਤਲ।
ਮ੍ਰਿਦੁਲ ਬਾਲ ਬਾਹਰ ਕਸ ਮੰਗੇ,
ਇਹੋ ਜਿਹੇ ਕੋਮਲ ਬੱਚੇ ਦੀ ਮੰਗ ਭਲਾ ਪੰਡਿਤ ਜੀ ਬਾਹਰ ਕਿਉਂ ਕਰ ਰਹੇ ਨੇ, ਉਹਨਾਂ ਨੇ ਬਾਲਕ ਨੂੰ ਵੇਖ ਕੇ ਭਲਾ ਕੀ ਲੈਣਾ ਹੈ, ਉਹਨਾਂ ਨੇ ਜਿਹੜੀ ਆਪਣੇ ਜੋਤਿਸ਼ ਵਿਦਿਆ ਮੁਤਾਬਕ ਕੁੰਡਲੀ ਬਣਾਉਣੀ ਬਾਹਰ ਬਣਾ ਦੇਣ, ਬੱਚੇ ਨੂੰ ਜ਼ਰੂਰੀ ਵੇਖਣਾ ਹੈ। ਉਹਨਾਂ ਨੂੰ ਸਮਾਂ ਦੱਸ ਦਿੱਤਾ ਹੈ, ਵਾਰ ਦਾ ਉਹਨਾਂ ਨੂੰ ਪਤਾ ਹੈ, ਤਿੱਥ ਦਾ ਉਹਨਾਂ ਨੂੰ ਪਤਾ ਹੈ, ਬਾਲਕ ਨੂੰ ਕਿਉਂ ਵੇਖਣਾ ਚਾਹੁੰਦੇ ਨੇ, ਉਹ ਬਾਹਰ ਭਲਾ ਬਾਲਕ ਨੂੰ ਕਿਉਂ ਬੁਲਾ ਰਹੇ ਨੇ।
ਬਹੁਰ ਬਿਤੂਕੇ ਪਾਰੰਗ ਬਾਰਾ,
ਬਾਰ ਬਾਰ ਮਾਤਾ ਜੀ ਨਾ ਕਰਦੇ ਤੇ ਦਾਈ ਦੌਲਤਾਂ ਕਹਿਣ ਲੱਗੀ ਹੈ ਕਿ ਮਹਿਤਾ ਕਾਲੂ ਜੀ ਪਟਵਾਰੀ ਜੀ ਦਾ ਵੀ ਹੁਕਮ ਹੈ, ਉਹਨਾਂ ਨੇ ਬਾਰ ਬਾਰ ਆਖਿਆ, ਪੰਡਿਤ ਹਰਦਿਆਲ ਜੀ ਵੀ ਬਾਰ ਬਾਰ ਕਹਿ ਰਹੇ ਨੇ ਕਿ ਮੈਂ ਬਾਲਕ ਦੇ ਦਰਸ਼ਨ ਕਰਨੇ ਹਨ। ਬਾਰ ਬਾਰ ਦਾਈ ਦੌਲਤਾਂ ਨੇ ਮੰਗਿਆ ਤੇ ਫਿਰ ਮਾਤਾ ਤ੍ਰਿਪਤਾ ਨੇ ਇੱਕ ਬਸਤਰ ਵਿੱਚ ਲਪੇਟ ਕੇ ਜ਼ਰਤ ਗੁਰੂ ਗੁਰੂ ਨਾਨਕ ਸਾਹਿਬ ਜੀ ਦਾ ਪਾਵਨ ਤਨ ਉਹ ਦਾਈ ਦੌਲਤਾਂ ਦੇ ਹੱਥਾਂ ਵਿੱਚ ਫੜਾਇਆ। ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਨੂੰ ਦਾਈ ਦੌਲਤਾਂ ਨੇ ਗੋਦ 'ਚ ਚੁੱਕਿਆ ਹੈ, ਬੜੇ ਸਤਿਕਾਰ ਨਾਲ ਪਿਆਰ ਨਾਲ, ਜਿੱਥੇ ਬਾਹਰ ਪੰਡਿਤ ਹਰਦਿਆਲ ਜੀ ਦੇ ਪਿਤਾ ਮਹਿਤਾ ਕਾਲੂ ਜੀ ਬੈਠੇ ਸਨ ਉੱਥੇ ਬਾਲਕ ਨੂੰ ਲੈ ਕੇ ਆਏ।
ਆਨੰਦ ਆਰਨ ਜਾਤ ਸੁਹਾਈ,
ਐਸੇ ਮੁਖਾਰ ਬਿੰਦ ਮੇਰੇ ਸਤਿਗੁਰਾਂ ਦਾ ਬਹੁਤ ਹੀ ਸੁੰਦਰ। ਦਾਈ ਦੌਲਤਾਂ ਇੱਕ ਵਾਰੀ ਵੇਖਦੀ ਹੈ ਤੇ ਵੇਖ ਕੇ ਫਿਰ ਦੁਬਾਰਾ ਵੇਖਣ ਨੂੰ ਚਿੱਤ ਕਰਦਾ ਹੈ, ਪਤਾ ਨਹੀਂ ਅੰਦਰੋਂ ਕਿਹੋ ਜਿਹੀ ਖਿੱਚ ਪੈਂਦੀ ਹੈ ਕਿ ਸਤਿਗੁਰਾਂ ਦਾ ਸਰੂਪ ਇਤਨਾ ਮਨੋਹਰ ਮਨੋਹਰ, ਕਹਿੰਦੇ ਜਿਹਨਾਂ ਵੇਖ ਕੇ ਮਨ ਹਰਿਆ ਜਾਵੇ, ਕਹਿੰਦੇ ਇਹੋ ਜਿਹਾ ਸੁੰਦਰ ਸਰੂਪ ਹੈ ਸਤਿਗੁਰਾਂ ਦਾ ਕਿ ਦਾਈ ਦੌਲਤਾਂ ਬਾਰ ਬਾਰ ਵੇਖਦੀ ਜਾ ਰਹੀ ਹੈ।
ਲਘੂ ਤਨ ਜੋਤ ਵਿਸਾਲ ਬਿਰਾਜੈ,
ਸਰੀਰ ਭਾਵੇਂ ਛੋਟਾ ਇੱਕ ਦਿਨ ਦੇ ਬੱਚੇ ਜਿੰਨਾ ਸਰੀਰ ਹੈ ਪਰ ਅੰਦਰ ਜੋਤ ਬੜੀ ਵੱਡੀ ਤੇ ਵਿਸ਼ਾਲ ਵਸਦੀ ਹੈ। ਸਰੀਰ ਛੋਟਾ ਹੈ ਪਰ ਅੰਦਰ ਜੋਤ ਇੰਨੀ ਵਿਸ਼ਾਲ ਕਿ ਉਸੇ ਜੋਤ ਵਿੱਚੋਂ ਦਿਸਦਾ ਚਾਨਣ ਸਭ ਮੈਂ ਚਾਨਣ ਹੋਏ, ਉਸੇ ਚਾਨਣੇ ਚੋਂ ਹੀ ਸਾਰਾ ਚਾਨਣਾ ਹੋ ਰਿਹਾ, ਉਸ ਜੋਤ ਚ ਸੂਰਜ ਚਮਕ ਰਿਹਾ, ਉਸੇ ਜੋਤ ਦਾ ਪ੍ਰਕਾਸ਼ ਲੈ ਕੇ ਚੰਦਰਮਾ ਚਮਕ ਰਿਹਾ। ਕਹਿੰਦੇ ਤਨ ਛੋਟਾ ਹੈ ਪਰ ਛੋਟੇ ਜਿਹੇ ਇੱਕ ਦਿਨ ਦੇ ਬਾਲਕਾਂ ਵਾਲੇ ਸਰੀਰ ਵਿੱਚ ਬੜੀ ਵਿਸ਼ਾਲ ਜੋਤ ਦਾ ਦਵਾਸ ਹੈ।
ਜਿਉਂ ਬਟ ਅਖੈ ਰੂਪ ਲਘੂ ਛਾਜੈ,
ਜਿਵੇਂ ਬੋਹੜ ਦਾ ਛੋਟਾ ਜਿਹਾ ਬੀਜ ਹੁੰਦਾ ਨਾ, ਤੇ ਉਸ ਛੋਟੇ ਜਿਹੇ ਬੀਜ ਵਿੱਚ ਬੜੇ ਵੱਡੇ ਵਿਸਥਾਰ ਵਾਲੇ ਬੋਹੜ ਦਾ ਨਿਵਾਸ ਹੈ। ਬੀਜ ਛੋਟਾ ਹੈ ਪਰ ਛੋਟੇ ਜਿਹੇ ਬੀਜ ਵਿੱਚ ਬਹੁਤ ਵਿਸ਼ਾਲ ਆਕਾਰ ਵਾਲੇ ਬੋਹੜ ਦਾ ਜਿਵੇਂ ਨਿਵਾਸ ਹੁੰਦਾ ਹੈ।
ਦੋਹਰਾ ਜਿਜਵਰ ਅਤਮਤਵਾਨ ਮਨ ਸਰਬ ਲਿੰਗ ਪਹਿਚਾਨ,
ਦਾਈ ਦੌਲਤਾਂ ਸਤਿਗੁਰੂ ਜੀ ਨੂੰ ਲੈ ਆਈ, ਪੰਡਿਤ ਹਰਦਿਆਲ ਜੀ ਨੇ ਆਪਣੇ ਹੱਥਾਂ ਵਿੱਚ ਸਤਿਗੁਰਾਂ ਦਾ ਸਰੂਪ ਲਿਆ ਤੇ ਬੜੇ ਧਿਆਨ ਨਾਲ ਜਗਤ ਗੁਰੂ ਬਾਬਾ ਜੀ ਦੇ ਸਰੀਰ ਦੇ ਅੰਗਾਂ ਨੂੰ ਵੇਖਣ ਲੱਗੇ। ਕੱਲੇ ਕੱਲੇ ਅੰਗ ਨੂੰ ਵੇਖਦੇ
ਕਦੇ ਪੈਰ ਨੂੰ ਚੁੱਕ ਕੇ ਮਹਾਰਾਜ ਜੀ ਦਾ ਪਵਿੱਤਰ ਚਰਨ ਕੋਮਲ ਜਿਹਾ ਚਰਨ ਬਾਲ ਰੂਪ ਚ ਮੇਰੇ ਸਾਹਿਬ ਜੀ ਆਏ ਹੋਏ ਨੇ ਤੇ ਸਤਿਗੁਰੂ ਜੀ ਦੇ ਚਰਨ ਨੂੰ ਚੁੱਕ ਕੇ ਵਿਚਕਾਰ ਜਿਹੜੀਆਂ ਰੇਖਾਵਾਂ ਨੇ ਉਹ ਵੇਖਦੇ ਨੇ, ਕਦੇ ਮਸਤਕ ਵੇਖਦੇ ਨੇ, ਕਦੇ ਹੱਥ ਦੀਆਂ ਤਲੀਆਂ ਵੇਖਦੇ ਨੇ, ਏਦਾਂ ਸਤਿਗੁਰੂ ਜੀ ਦੇ ਸਰੀਰ ਦੇ ਅੰਗਾਂ ਨੂੰ ਵੇਖਦੇ ਨੇ।
ਹੀਰਤ ਉਰ ਹਰ ਖਤ ਸਰਤ ਥਾਟਾ ਪਇਓ ਸੁਜਾਨ।
ਕਹਿੰਦੇ ਉਸ ਵੇਲੇ ਮਹਾਰਾਜ ਜੀ ਦੇ ਸਰੂਪ ਨੂੰ ਵੇਖਦੇ ਹੀ ਨਾ, ਜਦੋਂ ਦਾਈ ਦੌਲਤਾਂ ਲੈ ਕੇ ਹੀ ਆਈ ਸੀ ਤੇ ਦੂਰੋਂ ਹੀ ਮਹਾਰਾਜ ਜੀ ਦਾ ਝਲਕ ਜਦੋਂ ਵੇਖੀ ਨਾ ਪੰਡਿਤ ਜੀ ਨੇ, ਤੇ ਉੱਠ ਕੇ ਖਲੋ ਗਏ ਸਨ ਤੇ ਉੱਠ ਕੇ ਖਲੋ ਕੇ ਮੱਥਾ ਟੇਕਣ ਲੱਗ ਪਏ। ਨਮਾਮ ਹੈ, ਨਮਸਕਾਰ ਹੈ, ਜੋ ਮੈਂ ਜੋਤਿਸ਼ ਵਿੱਚ ਵਿਚਾਰ ਰਿਹਾ ਸੀ ਇਹ ਮੈਨੂੰ ਉਸੇ ਤਰ੍ਹਾਂ ਹੀ ਨਜ਼ਰ ਆ ਰਿਹਾ। ਕਹਿੰਦੇ ਹੁਣ ਇਕੱਲੇ ਇਕੱਲੇ ਅੰਗ ਨੂੰ ਵੇਖ ਕੇ ਪਛਾਣਦੇ ਨੇ।
ਜੋ ਪਈ ਭੁੱਲ ਕੇ ਉਹ ਪਰਮ ਪ੍ਰੇਮ ਮੈਂ ਮਨੁਆ।
ਕਹਿੰਦੇ ਮਨ ਇੰਨੇ ਪਰਮ ਪ੍ਰੇਮ ਦੇ ਨਾਲ ਭਰ ਗਿਆ ਪੰਡਿਤ ਹਰਦਿਆਲ ਜੀ ਦਾ ਕਿ ਉਸ ਪਰਮ ਪਿਆਰ ਦੇ ਵਿੱਚ ਹਿਰਦਾ ਉੱਛੜਿਆ ਹੈ, ਹਿਰਦੇ ਵਿੱਚ ਉਮਕ ਜਾਗੀ ਹੈ।
ਬੰਧਨ ਕਰ ਜਾਣਿਓ ਨਿਜ ਤਨੁਆ।
ਮਹਾਰਾਜ ਜੀ ਦੇ ਚਰਨਾਂ ਤੇ ਮੱਥਾ ਲਾਇਆ, ਪੰਡਿਤ ਹਰਦਿਆਲ ਜੀ ਨੇ ਮਹਾਰਾਜ ਜੀ ਦੇ ਚਰਨਾਂ ਤੇ ਨਮਸਕਾਰ ਕੀਤੀ ਹੈ। ਇਹ ਉਹ ਸਭ ਤੋਂ ਪਹਿਲਾ ਮਸਤਕ ਹੈ ਜਿਹਨੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਦੇ ਚਰਨਾਂ ਨੂੰ ਛੂਹਿਆ ਹੈ, ਔਰ ਉਹ ਪਹਿਲਾ ਭਾਗਾਂ ਵਾਲਾ ਮੱਥਾ ਹੈ ਪੰਡਿਤ ਹਰਦਿਆਲ ਜੀ ਦਾ। ਚਰਨ ਕਹਿੰਦੇ ਮਹਾਰਾਜ ਜੀ ਦੇ ਉਹਨਾਂ ਚਰਨਾਂ ਤੇ ਮਸਤਕ ਛੁਆਇਆ ਔਰ ਜਾਣਿਆ ਆਪਣੇ ਮਨ ਵਿੱਚ ਕਿ ਅੱਜ ਮੈਂ ਧਨ ਹੋ ਗਿਆ, ਅੱਜ ਮੇਰੀ ਬੜੀ ਵਿਦਿਆ ਸਕਾਰਥੀ ਹੋ ਗਈ ਹੈ, ਅੱਜ ਮੇਰਾ ਜੀਵਨ ਸਫਲ ਹੋ ਗਿਆ, ਅੱਜ ਮੇਰਾ ਇਸ ਮਾਤ ਲੋਕ ਦੀ ਧਰਤੀ ਤੇ ਆਉਣਾ ਪ੍ਰਵਾਨ ਹੋ ਗਿਆ।
ਜਿਉਂ ਜਨ ਇਸ਼ਟ ਦੇਵ ਕੋ ਦੇਖੀ।
ਜਿਵੇਂ ਕੋਈ ਵਿਅਕਤੀ ਸਿੱਖ ਆਪਣੇ ਇਸ਼ਟ ਦੇਵ ਨੂੰ ਨਮਸਕਾਰ ਕਰਦਾ ਨਾ, ਆਪਣੇ ਇਸ਼ਟ ਨੂੰ, ਜਿਵੇਂ ਅੱਜ ਆਪਣੇ ਇਸ਼ਟ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਨੂੰ ਆਪਾਂ ਨਮਸਕਾਰ ਕਰਦੇ ਹਾਂ। ਕਹਿੰਦੇ ਜਿਵੇਂ ਕੋਈ ਵਿਅਕਤੀ ਆਪਣੇ ਇਸ਼ਟ ਦੇਵ ਨੂੰ ਨਮਸਕਾਰ ਕਰਦਾ ਹੈ, ਇਸੇ ਤਰ੍ਹਾਂ ਦੀ ਖੁਸ਼ੀ ਪੰਡਿਤ ਹਰਦਿਆਲ ਜੀ ਦੇ ਮਨ ਵਿੱਚ ਹੈ ਕਿ ਮਾਨੋ ਅੱਜ ਆਪਣੇ ਇਸ਼ਟ ਦੇਵ ਨੂੰ ਨਮਸਕਾਰ ਕਰ ਰਹੇ ਨੇ, ਆਪਣੇ ਇਸ਼ਟ ਦੇਵ ਦੇ ਦਰਸ਼ਨ ਕਰਕੇ ਪ੍ਰਸੰਨ ਹੋ ਰਹੇ ਨੇ।
ਸਭ ਅੰਗਨ ਕੇ ਸੁੰਦਰ ਲੱਛਣ।
ਸਰੀਰ ਦੇ ਸਾਰੇ ਅੰਗਾਂ ਦੇ ਬੜੇ ਸੋਹਣੇ ਲੱਛਣ ਸੁੰਦਰ ਲੱਛਣ ਹਨ।
ਲੱਗਿਓ ਬਿਲੋਕਨ ਪੇਪਰ ਵਿਚੱਛਣ।
ਆਪਣੀਆਂ ਅੱਖਾਂ ਨਾਲ ਸਿਆਣੇ ਪੰਡਿਤ ਪੰਡਿਤ ਹਰਦਿਆਲ ਜੀ ਜਗਤ ਗੁਰੂ ਬਾਬਾ ਜੀ ਦੇ ਸਰੀਰ ਦੇ ਅੰਗਾਂ ਦੇ ਲੱਛਣਾਂ ਨੂੰ ਭਲੀ ਪ੍ਰਕਾਰ ਨਾਲ ਵੇਖਣ ਲੱਗੇ ਨੇ।
ਪਰਨ ਚਰਨ ਬਾਰ ਮ੍ਰਿਦੁਲ ਸੁਹਾਵੇ।
ਮਹਾਰਾਜ ਜੀ ਦੇ ਪਵਿੱਤਰ ਚਰਨ ਜੋ ਬੜੇ ਸ੍ਰੇਸ਼ਟ ਨੇ, ਲਾਲ ਸੂਹੇ ਲਾਲ ਰੰਗ ਦੇ ਚਰਨ ਮੇਰੇ ਸਾਹਿਬ ਜੀ ਦੇ, ਔਰ ਕਹਿੰਦੇ ਮਹਾਰਾਜ ਜੀ ਦੇ ਅਰਨ ਚਰਨ ਬਾਰ ਬਾਰ ਕਹਿੰਦੇ ਨੇ ਸ੍ਰੇਸ਼ਟ ਨੂੰ, ਬੜੇ ਸ੍ਰੇਸ਼ਟ ਤੇ ਸੁੰਦਰ ਚਰਨ ਔਰ ਮ੍ਰਿਦੁਲ ਹਨ। ਇਹ ਉਹ ਚਰਨ ਨੇ ਜਿਹਨਾਂ ਚਰਨਾਂ ਦਾ ਧਿਆਨ ਯੋਗੀਸ਼ਰ ਆਪਣੇ ਧਿਆਨ ਵਿੱਚ ਧਾਰਨ ਕਰਦੇ ਹਨ।
ਜਿਮ ਗਲ ਕੋਕ ਨੰਦਨ ਦੁੱਤ ਪਾਵੇ।
ਸੰਤਾ ਜੀ ਜਿਵੇਂ ਕਮਲ ਦੇ ਫੁੱਲ ਦੀਆਂ ਪੰਖੜੀਆਂ ਬੜੀਆਂ ਕੋਮਲ ਤੇ ਨਰਮ ਹੁੰਦੀਆਂ ਨੇ ਨਾ, ਸਫੇਦ ਤੇ ਨਿਰਮਲ ਹੁੰਦੀਆਂ ਨੇ, ਇਸੇ ਤਰ੍ਹਾਂ ਸਤਿਗੁਰੂ ਜੀ ਦੇ ਪਵਿੱਤਰ ਚਰਨ ਕਮਲ ਸੋਭਾ ਪਾ ਰਹੇ ਨੇ।
ਕੁਝ ਅਜਾਨ ਕੰਧ ਸ਼ੁਭ ਪੂਜੇ।
ਸੱਚੇ ਪਾਤਸ਼ਾਹ ਜੀ ਦੀਆਂ ਬਾਹਾਂ ਵੀ ਬੜੀਆਂ ਲੰਮੀਆਂ, ਆਮ ਬਾਲਕਾਂ ਦੀਆਂ ਬਾਹਾਂ ਤੋਂ ਲੰਮੀਆਂ ਬਾਹਾਂ, ਗੋਡਿਆਂ ਤੱਕ ਮਹਾਰਾਜ ਜੀ ਦੀਆਂ ਬਾਹਾਂ ਸਰੀਰ ਦੀਆਂ ਲੰਮਦੀਆਂ ਹਨ, ਤੇ ਮੋਢੇ ਮਹਾਰਾਜ ਸੱਚੇ ਪਾਤਸ਼ਾਹ ਜੀ ਦੇ ਉੱਚੇ ਹਨ।
ਬਰਜ ਅਰਨ ਜੋ ਨਗ ਹੋਏ ਸੂਚੇ।
ਸੰਤਾ ਜੀ ਮਹਾਰਾਜ ਜੀ ਦੇ ਹੱਥਾਂ ਦੇ, ਮਹਾਰਾਜ ਜੀ ਦੇ ਹੱਥ ਕਮਲਾਂ ਦੇ ਜਿਹੜੇ ਨੱਖ ਨੇ, ਨੋਹ ਨੇ, ਉਹ ਇਸ ਤਰ੍ਹਾਂ ਨੇ ਜਿਵੇਂ ਬੜੇ ਕੀਮਤੀ ਨਗ ਤੇ ਚਮਕਦੇ ਹੋਣ, ਸੁੱਚੇ ਮੋਤੀ ਤੇ ਚਮਕਦੇ ਹੋਣ।
ਸਰ ਸ਼ਾਖਾ ਇੱਕ ਸਾਰ ਵਿਸਾਲਾ।
ਮਹਾਰਾਜ ਜੀ ਦੇ ਹੱਥ ਦੀਆਂ ਜਿਹੜੀਆਂ ਉਂਗਲੀਆਂ ਨੇ ਇੱਕ ਸਾਰ ਬਰਾਬਰ ਨੇ ਬਾਲਕਾਂ ਦੇ ਸਰੀਰ ਵਿੱਚ। ਇਹਦੇ ਇਹ ਖਾਸੀਅਤ ਹੈ ਸਤਿਗੁਰੂ ਜੀ ਦੇ ਹੱਥ ਕਮਲਾਂ ਦੀ ਕਿ ਗੁਰਦੇਵ ਦੇ ਹੱਥਾਂ ਦੀਆਂ ਜੋ ਉਂਗਲਾਂ ਨੇ ਉਹ ਪੰਡਿਤ ਜੀ ਨੇ ਇੱਕ ਸਾਰ ਬਰਾਬਰ ਦੇਖੀਆਂ।
और आयुत शोभत छब छाला
महाराज सच्चे पातशाह जी की छाती चौड़ी है। भाई बाला जी गुरु साहब जी के दर्शन ही करा रहे ने बाल रूप च, ये सरवण दर्शन ने सतगुरु सच्चे पातशाह ने। कहते महाराज सच्चे पातशाह जी की छाती चौड़ी है, ते चौड़ी छाती ते मत्था भी महाराज सच्चे पातशाह जी का भी बड़ा चौड़ा, मत्था भी महाराज जी का चौड़ा भागा नाल भरिया होया।
दान कर मैं चमर बनावा,
गुरु जी के सज्जे हाथ दे विच चवर की कहते जी रेखा है ना, चवर झुलण की वो रेखा महाराज जी के सज्जे हाथ से सोभ रही। पंडित जी ने वेखी ध्यान न कि जो चवर झूलण की रेखा है वह सतगुरु जी के सज्जे हाथ में शोभ रही है।
खतर बाम मैं रुचर सुहावा,
महाराज जी के खब्बे हाथ के छतर, चवर के छतर के मालक ने ना सतगुरु, सज्जे हाथ में चवर की रेखा खबे हाथ के छतर की रेखा देखी है।
कोमल कोल कपोल सुहावन,
साहब जी दिया कोल गल्ला कोमल बड़िया सुंदर हैं।
उन्नत नाथ का मोद बढ़ावन,
साहब सच्चे पातशाह जी ने नाथका बड़ी तिखी बड़ी सोहनी नक, मेरे साहब जी की सोहने नक जिहड़े लंबड़े वाला नक बड़ा सुंदर जगत गुरु पातशाह जी का उच्चा हो के सोभ रहा।
और तंग चंद्राकार लारंग,
मत्था जिवें अद्धा चंद्रमा हुंदा ना, अद्धा चंद्रमा जिवें बड़ा सुंदर उस अर्ध चंद्राकार जिहा सतगुरु जी का मस्तक है।
धन प्रकुटी तो प्रंच बिन बारंग,
जी जिवें कमान हुंदी है ना कमान धनक, ते धनक दी कमान दियां महाराज जी दियां अखां दियां उपरले जिहड़ियां परवटे ने वो कमान समान बने हुए, कमान समान महाराज जी दियां अखां दे परवटे हन।
सुन कालू सुन ते विचछन, इस मैं लखियत बत्ती सो लक्षण।
उस वेले इस तरह के महाराज जी के यह गुण वेख के ना रूप नूं वेख के पंडित हरदयाल जी के मूह आप मुहारे निकलिया, महता कालू जी सुनो तुहाडा ये बालक बड़ा पिछछन सुंदर स्वरूप है, इहदे च बत्ती दे बत्ती लक्षण नजर आ रहे हैं। जिहड़े बत्ती लक्षण देवत्यां च हुंदे ने वह लक्षण खिमावान होना, इंद्रजित होना, पवित्र आत्मावां होना, तेजस्वी दयालु संतोखी उपकारी शीलवान जपी तपी निंद्रा जित साथी, ये बत्ती लक्षण विद्वाना ने गिने हैं। वो बत्ती दे बत्ती लक्षण मैनू इन्हां विच नजर आ रहे ने।
कर तरवा ए उर दे आई,
ये वेखो इन्हां दे हत्थां दीआं जिहड़ियां तलियां ने वो बाहर नूं उपर नूं करके आईआं होईआं ने। आम बालकां दीआं हत्थां दीआं तलियां ऐसियां नहीं हुंदीआं, इन्हां दे हत्थां दीआं तलियां वेखो महता कालू जी वो उच्चियां हो के नजर आ रही हैं।
धन बो आए रखे ढिग नाही,
इह जिहड़ियां तलियां उच्चियां हो के नजर आ रही ने ते प्रतीक ने कि इन्हां कोल माया बहुत आवेगी, धन बहुत आवेगा, पर इह अपने कोल रखणगे नहीं। पंडित हरदयाल जी कह रहे ने पिता महता कालू जी कि माया तो इन्हां दी दासी है ही, पर यह धन इन्हां कोल आवेगा बहुत, पर यह धन अपने कोल रखणगे नहीं।
पड़ो समुंदर च मैं बोल सोता,
मैं जिन्नी ज्योतिष विद्या सी समुद्रक विद्या जिहनूं हत्थां ते पैरां दीआं रेखावां नूं वेख के अंदाजा ला लेना, वह जिन्नी विद्या मैं इत्थे अपनी ला ली है सारी, उस विद्या को पढ़न तो बाद मैं इस नतीजे से पहुंचया हां।
शुभ गुण सब इस मैं कह प्रोदा,
सारे शुभ गुण ने, अशुभ कुछ भी नजर नहीं आ रहा, सारे शुभ गुण इन्हां दे विच बसदे ने। इस तरह पंडित हरदयाल जी ने सतगुरु जी के दर्शन करके गुरदेव की उपमा विच ये शब्द लफ्ज कहे ने,
महिमा अमित मन मैं मानी ਹੈ ਅਵਤਾਰ ਸਤ ਚਿੱਤ ਜਾਨੀ।
ਆਪਣੇ ਮਨ ਹੀ ਮਨ ਵੱਡੀ ਮਹਿਮਾ ਸਤਿਗੁਰੂ ਜੀ ਦੀ ਜਾਣ ਰਹੇ ਨੇ ਪੰਡਿਤ ਹਰਦਿਆਲ ਜੀ, ਇਹ ਅਮਿਤ ਮਹਿਮਾ ਦੇ ਧਾਰਨੀ ਹਨ, ਇਹ ਅਵਤਾਰ ਹੀ ਹਨ। ਇਸ ਤਰ੍ਹਾਂ ਦੀ ਅਵਸਥਾ ਸਭ ਕਰਕੇ ਜਾਣ ਲਈ ਮਨ ਕਿ ਵਾਕਈ ਅਵਤਾਰੀ ਪੁਰਖ ਹਨ। ਪੰਡਿਤ ਜੀ ਨੇ ਸਤਿਗੁਰੂ ਜੀ ਦੇ ਦਰਸ਼ਨ ਕੀਤੇ ਔਰ ਸਤਿਗੁਰੂ ਜੀ ਨੂੰ ਦਾਈ ਦੌਲਤਾਂ ਨਾਲ ਲੈ ਕੇ ਵਾਪਸ ਮਾਤਾ ਜੀ ਕੋਲ ਆਏ।
ਦੀਨੋ ਜਾਏ ਜੋ ਸੁੰਦਰ ਤਾਤਾ,
ਸੁੰਦਰ ਸਰੂਪ ਸਤਿਗੁਰੂ ਸੱਜੇ ਪਾਤਸ਼ਾਹ ਜੀ ਜੋ ਬਾਲ ਰੂਪ ਚ ਸੋਭ ਰਹੇ ਨੇ, ਮਾਤਾ ਤ੍ਰਿਪਤਾ ਜੀ ਨੂੰ ਜਾ ਕੇ ਦਾਈ ਦੌਲਤਾਂ ਨੇ ਫੜਾਇਆ ਹੈ।
ਨੰਦੀ ਮੁਕਮ ਸ਼ਰਾਧ ਕਰਵਾਇਓ,
ਕਹਿੰਦੇ ਇੱਧਰ ਪਿਤਾ ਜੀ ਨੇ ਦਾਨ ਪੁੰਨ ਕਰਨਾ ਸ਼ੁਰੂ ਕੀਤਾ, ਅਨੇਕਾਂ ਜਾਤਕਾਂ ਭੁੱਖਿਆਂ ਨੂੰ ਲੰਗਰ ਪਾਣੀ ਛਕਾਇਆ।
ਵੇਦਨ ਵਿਦ ਜੋ ਪੇਪਰ ਬਤਾਇਓ,
ਜਿਵੇਂ ਪੰਡਿਤ ਹਰਦਿਆਲ ਜੀ ਵੇਦਾਂ ਦੀ ਵਿਧੀ ਦੱਸਦੇ ਰਹੇ, ਵੇਦਾਂ ਵਿੱਚ ਕਿਸੇ ਦੇ ਘਰ ਪੁੱਤਰ ਜਨਮੇ ਤੇ ਕੀ ਮਰਿਆਦਾ, ਉਹਨੇ ਕਿਹੜੀ ਮਰਿਆਦਾ ਦੀ ਪਾਲਣਾ ਕਰਨੀ ਹੈ, ਉਹ ਮਰਿਆਦਾ ਪੰਡਿਤ ਹਰਦਿਆਲ ਜੀ ਦੇ ਦੱਸਣ ਅਨੁਸਾਰ ਪਿਤਾ ਮਹਿਤਾ ਕਾਲੂ ਜੀ ਕਰ ਰਹੇ ਨੇ।
ਕਾਲੂ ਕਹੇ ਨਾਮ ਤੇ ਤਰਾਕੋ,
ਮਹਿਤਾ ਕਾਲੂ ਜੀ ਨੇ ਵੀ ਕਿਹਾ ਪਿਤਾ ਜੀ ਨੇ ਪੰਡਿਤ ਜੀ ਕਿ ਹੁਣ ਇਸ ਬਾਲਕ ਦਾ ਨਾਮਕਰਨ ਵੀ ਕਰੋ, ਵੀ ਇਸ ਬਾਲਕ ਦਾ ਨਾਮ ਕੀ ਰੱਖੀਏ, ਇਸ ਨੂੰ ਕਿਸ ਨਾਮ ਦੇ ਨਾਲ ਬੁਲਾਇਆ ਕਰੀਏ।
ਵਰਨ ਸੋਧ ਸ਼ੁਭ ਮੁਝ ਤੋਂ ਪਾਕੋ,
ਸ਼ੁਭ ਨਾਮ ਸ਼ੁਭ ਅੱਖਰ ਉਹ ਸੋਧ ਕੇ ਚੰਗੀ ਤਰ੍ਹਾਂ ਜੋਤਿਸ਼ ਵਿਦਿਆ ਮੁਤਾਬਕ ਜਿਵੇਂ ਤੁਹਾਨੂੰ ਚੰਗਾ ਲੱਗੇ ਤੇ ਚੰਗੀ ਤਰ੍ਹਾਂ ਸੋਧ ਕੇ ਭਲੀ ਪ੍ਰਕਾਰ ਨਾਲ ਤੁਸੀਂ ਉਹ ਨਾਮ ਮੈਨੂੰ ਦੱਸੋ, ਤਾਂ ਜੋ ਨਾਮ ਅਸੀਂ ਇਸ ਬਾਲਕ ਦਾ ਰੱਖ ਕੇ ਉਸੇ ਨਾਮ ਨਾਲ ਇਸ ਬਾਲਕ ਨੂੰ ਬੁਲਾਈਏ।
ਸੁਣ ਕਾਲੂ ਇਸ ਨਾਮ ਅਪਾਰਾ,
ਪੰਡਿਤ ਦਰਦਿਆਲ ਜੀ ਕਹਿਣ ਲੱਗੇ ਮਹਿਤਾ ਕਾਲੂ ਜੀ, ਇਸ ਬਾਲਕ ਦਾ ਨਾਮ ਵੀ ਅਪਾਰ ਹੀ ਹੋਣਾ ਚਾਹੀਦਾ ਤੇ ਆਮ ਬਾਲਕਾਂ ਦੇ ਨਾਂ ਰੱਖਣੇ ਹੁਣ ਅਸੀਂ ਉਸੇ ਵੇਲੇ ਦੱਸ ਦਿੰਦੇ ਹਾਂ, ਪਰ ਮੈਨੂੰ ਇਹਨਾਂ ਦੇ ਨਾਮ ਬਾਰੇ ਵੀ ਚੰਗੀ ਤਰ੍ਹਾਂ ਵਿਚਾਰ ਕਰਨੀ ਪਏਗੀ ਕਿ ਐਸੇ ਅਵਤਾਰੀ ਪੁਰਖ ਨੂੰ ਕਿਸ ਨਾਮ ਨਾਲ ਬੁਲਾਇਆ ਜਾਏ। ਉਹ ਨਾਮ ਵੀ ਸਧਾਰਨ ਨਹੀਂ, ਉਹ ਨਾਮ ਵੀ ਕੋਈ ਖਾਸ ਹੋਣਾ ਚਾਹੀਦਾ। ਕਿਸ ਨਾਮ ਨਾਲ ਇਹਨਾਂ ਨੂੰ ਬੁਲਾਇਆ ਜਾਵੇ ਉਹ ਨਾਮ ਵੀ ਮੈਨੂੰ ਚੰਗੀ ਤਰ੍ਹਾਂ ਸੋਧਣਾ ਪਵੇਗਾ, ਚੰਗੀ ਤਰ੍ਹਾਂ ਵਿਚਾਰਨਾ ਪਵੇਗਾ।
ਆਪਣੇ ਜੋ ਕੁੱਲ ਕੀ ਕੀਜੈ ਚਾਲੀ,
ਹੁਣ ਤੁਸੀਂ ਜੋ ਆਪਣੀ ਤੁਹਾਡੀ ਕੁੱਲ ਦੀ ਮਰਿਆਦਾ ਬੇਟੀਆਂ ਦੀ ਕੁੱਲ ਦੀ ਕਿ ਬੱਚੇ ਜਨਮਣ ਸਮੇਂ ਜਿਹੜੀ ਮਰਿਆਦਾ ਤੁਸੀਂ ਕਰਦੇ ਹੋ, ਲੋਕਕ ਤੇ ਵੈਦਿਕ ਰੀਤੀਆਂ ਹੁੰਦੀਆਂ ਨੇ। ਇੱਕ ਜਿਹੜੀ ਲੋਕਾਂ ਦੇ ਵਿੱਚ ਆਮ ਪ੍ਰਚਲਿਤ ਹੁੰਦੀ, ਇੱਕ ਵੈਦਿਕ ਜੋ ਵੇਦ ਕਹਿੰਦੇ ਨੇ, ਉਹ ਜਿਹੜੀਆਂ ਲੋਕਕ ਵੈਦਿਕ ਰੀਤੀਆਂ ਨੇ ਹੁਣ ਤੁਸੀਂ ਉਹਨਾਂ ਦੀ ਪਾਲਣਾ ਕਰੋ।
ਜੋ ਜਾਚੈ ਤੈ ਭੇਜ ਨਾ ਖਾਲੀ,
ਜਿਹੜਾ ਵੀ ਤੁਹਾਡੇ ਕੋਲ ਆ ਕੇ ਕੁਝ ਵੀ ਯਾਚਨਾ ਕਰੇ ਤੁਸੀਂ ਉਹਨੂੰ ਆਪਣੇ ਦਰਵਾਜ਼ੇ ਤੋਂ ਖਾਲੀ ਨਹੀਂ ਮੋੜਨਾ। ਬਸ ਇਹ ਸਮਝ ਲਓ ਕਿ ਕਿਸੇ ਨੂੰ ਵੀ ਆਪਣੇ ਦਰ ਤੋਂ ਖਾਲੀ ਨਹੀਂ ਮੋੜਨਾ।
ਦੋਹਰਾ ਇਹ ਬਿਦ ਕਹਿ ਜੇ ਬਰ ਗਇਓ, ਜੋਤਿਸ਼ ਕਰਤ ਵਿਚਾਰ।
ਬਚਨ ਕਹਿ ਕੇ ਪੰਡਿਤ ਹਰਦਿਆਲ ਜੀ ਤਾਂ ਆਪਣੇ ਘਰ ਨੂੰ ਚਲੇ ਗਏ ਔਰ ਜਾ ਕੇ ਉਹਨਾਂ ਨੇ ਜੋਤਿਸ਼ ਦੀ ਵਿਚਾਰ ਕੀਤੀ।
ਦਰ ਪਰ ਤੋਰਨ ਸੁੰਦਰੰ ਬੰਧ ਦਵਾਰ ਕੇ ਅਪਾਰ,
ਪਿਤਾ ਜੀ ਦੇ ਦਰਵਾਜ਼ੇ ਤੇ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਘਰ ਦੇ ਦਰਾਂ ਮੂਹਰੇ ਬੜੇ ਸੋਹਣੇ ਕੇਲਿਆਂ ਦੇ ਜਿਹੜੇ ਦਰਖਤ ਹਰਿਆਵੜ ਜੋ ਖੁਸ਼ੀ ਦਾ ਪ੍ਰਤੀਕ ਮੰਨੀ ਜਾਂਦੀ ਹੈ ਉਹ ਬੰਨੇ ਨੇ, ਸ਼੍ਰੀ ਆਦਿਕਾਂ ਦੇ ਦਰਖਤ ਬੰਨੇ ਗਏ ਹਨ।
ਜੋ ਪਈ ਆਵੇ ਦਰਬੋ ਜਾਚਿਤ ਜਾਚੈ,
ਸਤਿਕਾਰ ਜੀ ਜਦੋਂ ਆਲੇ ਦੁਆਲੇ ਲੋਕਾਂ ਨੂੰ ਪਤਾ ਲੱਗਣ ਲੱਗਾ ਤੇ ਬੜੇ ਜਾਚਕ ਮੰਗਤੇ ਪਿਤਾ ਮਹਿਤਾ ਕਾਲੂ ਜੀ ਦੇ ਘਰ ਵਿੱਚ ਮੰਗਣ ਲਈ ਆਉਣ ਲੱਗੇ।
ਤਾਲਨ ਪੂਰੇ ਸਲੀਬ ਸੁਨਾਚੈ,
ਸਲੀਬ ਆ ਗਏ, ਹੀਜ ਆਦਿਕ ਆ ਗਏ ਹਨ ਤੇ ਉਹ ਆ ਕਰਕੇ ਕਿੰਨਰ ਆਦਿਕ ਨਾਚ ਕਰਦੇ ਨੇ ਤੇ ਢੋਲ ਟੱਲੀਆਂ ਵਜਾ ਕਰਕੇ ਨੱਚ ਕੇ ਫਿਰ ਪਿਤਾ ਮਹਿਤਾ ਕਾਲੂ ਜੀ ਨੂੰ ਵਧਾਈਆਂ ਦੇ ਕੇ ਤੇ ਉਹਨਾਂ ਕੋਲੋਂ ਦਾਨ ਮੰਗਦੇ ਨੇ।
ਗਾਵੇ ਗੀਤ ਮਧੁਰ ਧੁਨ ਧਾਰੀ,
ਬੜੀ ਮਿੱਠੀ ਮਿੱਠੀ ਆਵਾਜ਼ ਦੇ ਵਿੱਚ ਗੀਤ ਗਾਉਂਦੇ ਨੇ ਬੜੀ ਸੋਹਣੀ ਆਵਾਜ਼ ਦੇ ਵਿੱਚ ਸੁਜਤ ਗਾਇਨ ਕਰਦੇ ਨੇ।
ਗਾਵੇ ਗੀਤ ਮਧੁਰ ਤੁਨ ਤਾਰੀ ਦੇ ਤੁਹਾਡੀ ਸੁੰਦਰ ਗਾਰੀ।
ਉਹ ਸਿੱਠਣੀਆਂ ਵੀ ਆ ਕੇ ਸੁਣਾਉਂਦੀਆਂ ਹਨ ਤੇ ਉਹ ਕਿੰਨਰ ਆਦਿਕ ਜਿਹੜੇ ਨੇ ਉਹ ਸਿੱਠਣੀਆਂ ਵੀ ਸੁਣਾਉਂਦੇ। ਇਸਦੇ ਆਦਿਕ ਅਨਕ ਪ੍ਰਕਾਰ ਦੀ ਸੋਭਾ ਪਿਤਾ ਮਹਿਤਾ ਕਾਲੂ ਜੀ ਦੇ ਘਰ ਚ ਹੋ ਰਹੀ ਹੈ।
ਸਭੇ ਸ਼ਰੀਕਨ ਮਿਲ ਕਰ ਆਈ।
ਜਿੰਨੀਆਂ ਸ਼ਰੀਕਣਾ ਸੀ ਪਿਤਾ ਮਹਿਤਾ ਕਾਲੂ ਜੀ ਦੇ ਭਰਾਵਾਂ ਵਿੱਚੋਂ ਸਾਧ ਸੰਬੰਧੀ, ਕਿਉਂਕਿ ਬੜੇ ਬੇਟੀਆਂ ਦੇ ਘਰ ਸਨ ਇੱਥੇ, ਉਹ ਜਿੰਨਾ ਸ਼ਰੀਕ ਭਾਈਚਾਰਾ ਸੀ ਉਹ ਸ਼ਰੀਕਣਾ ਜਿੰਨੀਆਂ ਸੀ, ਮਾਤਾ ਤ੍ਰਿਪਤਾ ਦੀਆਂ ਕੋਈ ਦਰਾਣੀਆਂ ਕੁਝ ਜਠਾਣੀਆਂ, ਉਹ ਸਾਰੀਆਂ ਇਕੱਠੀਆਂ ਹੋ ਕੇ ਸੁਹਾਗਣਾ ਦਾ ਵੇਸ ਧਾਰਨ ਕਰਕੇ ਆਈਆਂ ਹਨ।
ਭੂਕਨ ਬਸਨ ਤਰੇ ਛਬ ਛਾਈ।
ਬੜੇ ਬੜੇ ਸੋਹਣੇ ਗਹਿਣੇ ਸੁੰਦਰ ਬਸਤਰ ਉਹਨਾਂ ਆਪਣੇ ਸਰੀਰ ਤੇ ਧਾਰਨ ਕੀਤੇ ਹੋਏ ਸੋਭਾ ਪਾ ਰਹੀਆਂ ਨੇ।
ਗਜ ਦਾਮਨ ਤੇ ਕੰਜਨ ਨੈਮੀ।
ਬੜੀ ਸੁੰਦਰ ਚਾਲ ਚੱਲਣ ਵਾਲੀਆਂ ਇਸਤਰੀਆਂ ਸੋਹਣੇ ਨੇਤਰ ਹਨ।
ਨਾਗਰ ਗੀਤ ਗਾਏ ਇੱਕ ਬੈਨੀ।
ਆ ਕੇ ਕਹਿੰਦੇ ਜਿਵੇਂ ਕੋਇਲ ਗਾਉਂਦੀ ਹੈ ਨਾ, ਕੋਇਲ ਦੀ ਆਵਾਜ਼ ਮਿੱਠੀ ਹੁੰਦੀ ਹੈ, ਕੋਇਲ ਦੀ ਮਿੱਠੀ ਆਵਾਜ਼ ਦੇ ਵਿੱਚ ਸੁੰਦਰ ਗੀਤ ਖੁਸ਼ੀ ਦੇ ਗੀਤ ਗਾਇਨ ਕਰਦੀਆਂ ਨੇ।
ਬਰਨ ਬਰਨ ਪੱਟ ਪੈਰ ਨਵੀਨਾ।
ਸਰੀਰ ਤੇ ਬੜੇ ਬੜੇ ਰੰਗ ਦੇ ਸੋਹਣੇ ਬਸਤਰ, ਨਵੀਨ ਬਸਤਰ ਸਰੀਰ ਤੇ ਧਾਰਨ ਕਰਕੇ ਆਈਆਂ ਹਨ।
ਕੱਟ ਜਿਨ ਚੀਨ ਉਰੋਜਨ ਪੀਨਾ।
ਸੁੰਦਰ ਸਰੂਪ ਨੇ ਆ ਕੇ ਮਾਤਾ ਤ੍ਰਿਪਤਾ ਜੀ ਨੂੰ ਵਧਾਈ ਦਿੰਦੀਆਂ ਨੇ, ਪਿਤਾ ਮਹਿਤਾ ਕਾਲੂ ਜੀ ਨੂੰ ਆ ਕੇ ਵਧਾਈ ਦਿੰਦੀਆਂ ਨੇ।
ਭਾਈ ਫੋਨ ਮੈਂ ਭਾਰੀ ਪੀਰਾ।
ਸਾਰੇ ਘਰ ਵਿੱਚ ਬੜੀ ਭੀੜ ਹੈ, ਪੈਰ ਰੱਖਣ ਨੂੰ ਕਹਿੰਦੇ ਥਾਂ ਨਹੀਂ ਰਹੀ। ਇਸ ਤਰ੍ਹਾਂ ਸਾਰੇ ਰਿਸ਼ਤੇਦਾਰ ਸੰਬੰਧੀ ਉਹ ਪਿਤਾ ਮਹਿਤਾ ਕਾਲੂ ਜੀ ਦੇ ਘਰ ਵਿੱਚ ਆਣ ਉਤਰੇ ਨੇ।
ਪੀ ਪੁੱਛਾ ਕੀ ਧੁਨੀ ਗੰਭੀਰਾ।
ਕਹਿੰਦੇ ਬੜੀ ਉਤਸ਼ਾਹ ਦੀ ਧੁਨੀ ਚਾਰੇ ਪਾਸੇ ਵੱਜ ਰਹੀ, ਬੜਾ ਭਾਰੀ ਉਤਸਵ ਸਾਰੇ ਪਾਸੇ ਮਨਾਇਆ ਜਾ ਰਿਹਾ।
ਕਪਟ ਦੇਸ ਜੈ ਦੇਵ ਬਤੂਟੀ।
ਉਧਰ ਦੇਵ ਆਂਗਣਾ ਸਵਰਗਪੁਰੀ ਵਿੱਚੋਂ ਜਿਹੜੀਆਂ ਦੇਵਤਿਆਂ ਦੀਆਂ ਘਰ ਵਾਲੀਆਂ ਸਨ, ਉਰਵਸੀ, ਰੰਭਾ, ਪਾਰਵਤੀ, ਸਭ ਉਹਨਾਂ ਨੇ ਕੀ ਕੀਤਾ, ਇਸਤਰੀਆਂ ਦਾ ਰੂਪ ਧਾਰਨ ਕੀਤਾ ਤੇ ਗੁਰੂ ਨਾਨਕ ਸਾਹਿਬ ਦੇ ਦਰਸ਼ਨ ਕਰਨ ਲਈ ਇਸਤਰੀਆਂ ਦਾ ਰੂਪ ਧਾਰਨ ਕਰਕੇ ਪਿਤਾ ਮਹਿਤਾ ਕਾਲੂ ਜੀ ਦੇ ਘਰ ਆਣ ਉਤਰੀਆਂ ਨੇ। ਉਹ ਦੇਵਾਂਗਣਾ ਆਣ ਉਤਰੀਆਂ ਨੇ ਕਿ ਅਸੀਂ ਜਾ ਕੇ ਸਤਿਗੁਰੂ ਜੀ ਦੇ ਦਰਸ਼ਨ ਕਰ ਆਈਏ, ਨਿਰਬਾਲ ਰੂਪ ਚ ਪਰਮੇਸ਼ਰ ਜੀ ਕਿਸ ਤਰ੍ਹਾਂ ਦੇ ਨਜ਼ਰ ਆਉਂਦੇ ਨੇ, ਜਿਹਨਾਂ ਦਾ ਕੋਈ ਰੂਪ ਰੰਗ ਨਹੀਂ, ਅੱਜ ਰੰਗ ਰੂਪ ਬਣਾ ਕੇ ਆਏ ਨੇ, ਦਰਸ਼ਨ ਕਰੀਏ। ਕਹਿੰਦੇ ਉਹ ਕਪਟ ਰੂਪ ਧਾਰਨ ਕਰਕੇ ਜਿਹੜੀਆਂ ਦੇਵ ਬਧੂਟੀਆਂ ਨੇ ਉਹ ਵੀ ਆ ਪਹੁੰਚੀਆਂ ਨੇ।
ਗਾਵੇ ਮਨੋ ਜਗਤ ਸੁਖ ਲੂਟੀ।
ਆ ਕੇ ਸੋਹਣੇ ਸੋਹਣੇ ਉਪਮਾ ਦੇ ਗੀਤ ਗਾਉਂਦੀਆਂ, ਮਾਨੋ ਗੀਤ ਗਾ ਕੇ ਗੁਰੂ ਸਾਹਿਬ ਦੀ ਉਪਮਾ ਦੇ ਸਾਰੇ ਜਗਤ ਦੇ ਸੁੱਖਾਂ ਨੂੰ ਲੁੱਟ ਰਹੀਆਂ ਨੇ।
ਕਾਲੂ ਕਰ ਮੰਗਲ ਸਾਜੇ।
ਪਿਤਾ ਕਾਲੂ ਜੀ ਦੇ ਘਰ ਵਿੱਚ ਬੜੇ ਮੰਗਲ ਸਾਜੇ ਜਾ ਰਹੇ ਨੇ।
ਦਰ ਪਰ ਲਘੂ ਨਿਸ਼ਾਨ ਸ਼ੁਭ ਬਾਜੇ।
ਦਰਵਾਜੇ ਦੇ ਉੱਤੇ ਛੋਟੇ ਨਿਸ਼ਾਨ, ਛੋਟੇ ਨਗਾਰੇ ਉਹ ਦਰਵਾਜੇ ਤੇ ਵੱਜ ਰਹੇ ਹਨ।
ਢਾਡੀ ਪਾਠ ਜੋ ਮੰਗਣੈ ਮੰਗਣ ਹਾਰੇ।
ਔਰ ਖਾਲਸਾ ਜੀ ਜਿਹੜੇ ਢਾਡੀ ਭੱਟ ਆ ਕੇ ਮੰਗਦੇ ਨੇ, ਯਾਚਨਾ ਕਰਦੇ ਨੇ, ਉਹ ਜੋ ਜੋ ਕੁਝ ਵੀ ਆ ਕੇ ਮੰਗਦੇ ਹਨ।
ਪਾਏ ਦਰਬ ਕੋ ਪੁਨਨ ਉਚਾਰੇ।
ਧਨ ਪ੍ਰਾਪਤ ਕਰਕੇ ਤੇ ਫਿਰ ਸ਼ੁਭ ਗੁਣਾਂ ਨੂੰ ਆਪਣੀ ਰਸਨਾ ਤੋਂ ਉਚਾਰਨ ਕਰਦੇ ਹਨ।
ਨਰ ਨਾਰੀ ਬਹੁਤੇ ਵਧਾਈ, ਦਰ ਪਰ ਭੀਰ ਭਰੀ ਅਦਕਾਈ।
ਅਨੇਕਾਂ ਨਰ ਨਾਰੀਆਂ ਆਪਣੇ ਮੁਖਾਰ ਬਿੰਦ ਚੋਂ ਉਪਮਾ ਗਾ ਰਹੀਆਂ ਹਨ ਤੇ ਸਾਰਾ ਘਰ ਭਰਿਆ ਹੋਇਆ, ਦੇਵ ਬਧੂਟੀਆਂ ਦੇ ਵਾਂਗਣਾ ਵੀ ਉਤਰੀਆਂ ਹੋਈਆਂ ਹਨ। ਇਸ ਤਰ੍ਹਾਂ ਸਾਰੇ ਪਾਸੇ ਬੜੀ ਭਾਰੀ ਖੁਸ਼ੀ, ਭਾਰੀ ਆਨੰਦ ਵਰਤ ਰਿਹਾ ਹੈ।
ਤੇਰੇ ਘਰ ਆਨੰਦ ਵਧਾਈ ਤੁਧ ਘਰ, ਤੇਰੇ ਘਰ ਆਨੰਦ ਵਧਾਈ ਤੁਧ ਘਰ।
ਉਹ ਆ ਕੇ ਇਹੀ ਕਹਿ ਰਹੀਆਂ ਨੇ ਵਧਾਈ ਜੀ ਵਧਾਈ, ਅੱਜ ਤੁਹਾਡੇ ਘਰ ਭਾਰੀ ਆਨੰਦ ਹੀ ਆਨੰਦ ਹੈ। ਆ ਕੇ ਇਸ ਤਰ੍ਹਾਂ ਮਾਤਾ ਤ੍ਰਿਪਤਾ ਜੀ ਨੂੰ ਵਧਾਈ ਦਿੰਦੀਆਂ, ਨਾਲੇ ਜਗਤ ਗੁਰੂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਮਹਾਰਾਜ ਜੀ ਦੇ ਦਰਸ਼ਨ ਕਰਦੀਆਂ ਨੇ।
ਜਿਨੋ ਉਚਿਤ ਲੱਗਿਓ ਜੋ ਜੈਸਾ,
ਤੇ ਜਿੰਨੇ ਵੀ ਆਏ ਨੇ ਕਿਸੇ ਨੂੰ ਘਰੋਂ ਖਾਲੀ ਨਹੀਂ ਜਾਣ ਦਿੰਦੇ। ਜੋ ਜੋ ਕਿਸੇ ਨੂੰ ਦੇਣ ਦੀ, ਜਿਹਦੇ ਕੋਲ ਜੋ ਜੋ ਕੋਈ ਕਿਸੇ ਵਸਤੂ ਦਾ ਅਧਿਕਾਰੀ ਹੈ, ਉਹਨੂੰ ਉਹ ਕੁਝ ਉਹਦੀ ਝੋਲੀ ਚ ਪਾ ਕੇ ਮੋੜਿਆ ਜਾ ਰਿਹਾ।
ਦੇਤ ਪਇਓ ਕਾਲੂ ਤਿੰਨ ਤੈਸਾ,
ਕਾਲੂ ਜੀ ਨੇ ਦਿਲ ਖੋਲ ਕੇ ਅੱਜ ਦਾਨ ਕੀਤਾ। ਕਹਿੰਦੇ ਜੋ ਜੋ ਆ ਕੇ ਜੋ ਕੁਝ ਮੰਗਦੇ ਨੇ, ਭੱਟ ਤਲਾਵਤ ਕਿੰਨਰ ਜੋ ਜੋ ਮੰਗਦੇ ਨੇ, ਉਹਨਾਂ ਨੂੰ ਪਿਤਾ ਮਹਿਤਾ ਕਾਲੂ ਜੀ ਦਾਨ ਦੇ ਕੇ ਤੋਰਦੇ ਨੇ।
ਦੋਹਰਾ ਕਾਲੂ ਤਬ ਸਭ ਬਿਦ ਕਰੀ, ਜੋ ਬੇਦੀ ਕੁਲ ਰੀਤ।
ਜਦੋਂ ਸਾਰਾ ਬੇਦੀ ਭਾਈਚਾਰਾ ਸ਼ਰੀਕ ਸਾਰੇ ਇਕੱਠੇ ਹੋ ਗਏ, ਤੇ ਫਿਰ ਉਸ ਸਮੇਂ ਜਿਹੜੀ ਬੇਦੀਆਂ ਦੀਆਂ ਕੁਲ ਰੀਤੀਆਂ ਹੁੰਦੀਆਂ ਨੇ, ਜੋ ਉਹਨਾਂ ਦੇ ਕੁਲ ਦੇ ਵਿੱਚ ਸਨ, ਉਹ ਪਿਤਾ ਮਹਿਤਾ ਕਾਲੂ ਜੀ ਨੇ ਸਾਰੀਆਂ ਰੀਤੀਆਂ ਪੂਰਨ ਕੀਤੀਆਂ ਹਨ। ਜੋ ਜੋ ਮਰਿਆਦਾ ਬੇਦੀਆਂ ਦੇ ਵਿੱਚ ਚੱਲਦੇ ਆਉਂਦੇ ਸੀ, ਉਹ ਮਰਿਆਦਾ ਦੀ ਪਾਲਣਾ ਕੀਤੀ ਹੈ।
ਨਰ ਨਾਰੀ ਕੀਰਤ ਕਰਤ, ਮੈਂ ਪਰਮ ਪੁਨੀਤ।
ਨਰ ਨਾਰੀਆਂ ਨੇ ਸਭ ਕੀਰਤੀ ਕਰ ਰਹੇ ਨੇ, ਔਰ ਕੀਰਤੀ ਕਰ ਕਰਕੇ ਪ੍ਰਸੰਨ ਹੋ ਕੇ ਕਹਿੰਦੇ ਅੱਜ ਅਸੀਂ ਪਵਿੱਤਰ ਹੋ ਗਏ। ਕਹਿੰਦੇ ਇਸ ਤਰ੍ਹਾਂ ਹਿਰਦੇ ਵੀ ਉਹਨਾਂ ਦੇ ਪੁਨੀਤ ਤੇ ਪਵਿੱਤਰ ਹੋ ਰਹੇ ਨੇ।
ਜੋ ਭਾਈ ਬਹੁਤ ਨਾਟ ਕੇ ਸੁੱਤ ਜਨ ਮਾਈ,
ਉੱਤੇ ਕਈਆਂ ਦੇ ਮੂੰਹ ਇਹ ਗੱਲਾਂ ਨਿਕਲੀਆਂ। ਕਹਿੰਦੇ ਜੀ ਬੜੇ ਬੜੇ ਧਨਾਡਾ ਸ਼ਾਹੂਕਾਰਾਂ ਦੇ ਘਰ ਬੱਚੇ ਜੰਮਦੇ ਨੇ, ਸ਼ਾਹੂਕਾਰਾਂ ਦੇ ਘਰ ਪੁੱਤਰ ਜਨਮਦੇ ਨੇ।
ਅਸ ਉਤਸ਼ਵ ਕੀਨੇ ਕਿਸ ਨਾਹੀ,
ਪਰ ਇਸ ਤਰ੍ਹਾਂ ਦਾ ਉਤਸ਼ਵ ਕਿਸੇ ਸ਼ਾਹੂਕਾਰ ਦੇ ਘਰ ਵੀ ਕਦੇ ਨਹੀਂ ਵੇਖਿਆ। ਇਸ ਤਰ੍ਹਾਂ ਦਾ ਉਤਸ਼ਾਹ ਕਿਸੇ ਰਾਜੇ ਦੇ ਘਰ ਜਾਂ ਕਿਸੇ ਬਾਦਸ਼ਾਹ ਦੇ ਘਰ ਵੀ ਨਹੀਂ ਵੇਖਿਆ।
ਕਹੇ ਪਰਸ ਪਰ ਮਿਲ ਨਰ ਨਾਰੀ,
ਇੱਦਾਂ ਸਭ ਨਰ ਨਾਰੀਆਂ ਆਪਸ ਵਿੱਚ ਮਿਲ ਮਿਲ ਕੇ ਏਦਾਂ ਦੀਆਂ ਗੱਲਾਂ ਕਰ ਰਹੇ ਨੇ।
ਜਨਮੇ ਸੁੱਤ ਪੋ ਕਰਮ ਉਜਾਰੀ,
ਲੋਕ ਇਹੀ ਕਹਿੰਦੇ ਨੇ, ਹਾਲਾਂਕਿ ਕਈਆਂ ਨੇ ਦਰਸ਼ਨ ਵੀ ਨਹੀਂ ਕੀਤੇ ਤੇ ਬਾਹਰ ਹੀ ਇਹ ਕਹਿ ਰਹੇ ਨੇ, ਕੋਈ ਕਰਮਾਂ ਵਾਲਾ ਬਾਲਕ ਜਨਮ ਲੈ ਕੇ ਆਇਆ, ਕੋਈ ਚੰਗਿਆ ਭਾਗਾਂ ਵਾਲਾ ਬਾਲਕ ਜਨਮ ਲੈ ਕੇ ਆਇਆ, ਜਿਸ ਦੇ ਜਨਮ ਸਮੇਂ ਦੇਖੋ ਕਿੰਨਾ ਉਤਸ਼ਵ ਹੈ, ਕਿੰਨਾ ਵਿਕਾਸ ਹੈ, ਕਿੰਨੀ ਖੁਸ਼ੀ ਹੈ।
ਖਸ਼ਤੀ ਕੀਨ ਭਲੇ ਕੁਲ ਚਾਲੀ,
ਜੋ ਉਹਨਾਂ ਦੇ ਕੁਲ ਦੀ ਮਰਿਆਦਾ ਸੀ ਖਸ਼ਤੀ ਆਦਿਕ ਦੀ, ਉਹ ਕਹਿੰਦੇ ਭਲੀ ਪ੍ਰਕਾਰ ਗੜ ਕੀਤੀ।
ਪਾਏ ਸੂਪ ਮੈਂ ਬਰਕਤ ਸਾਲੀ,
ਕਹਿੰਦੇ ਇਸ ਪ੍ਰਕਾਰ ਨਾਲ ਉਹ ਖਸ਼ਤੀ ਦੀ ਮਰਿਆਦਾ ਕੀਤੀ ਹੈ ਸਾਰੇ ਪਰਿਵਾਰਾਂ ਨੇ ਮਿਲ ਕਰਕੇ। ਖਾਲਸਾ ਜੀ ਤ੍ਰਿਓ ਦਸਮੀ ਦਾ ਦਿਨ ਆ ਗਿਆ, ਜਦੋਂ 13 ਦਿਨ ਹੋ ਗਏ ਸਤਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਅਵਤਾਰ ਨੂੰ।
ਆਇਓ ਤਿਜ ਕਾਲੂ ਸੁਧ ਦੀਨੀ,
ਤੇ ਪੰਡਿਤ ਜੀ ਆਏ, ਆਪਣੇ ਆਉਣ ਦੀ ਖਬਰ ਦਿੱਤੀ ਕਿ ਤ੍ਰਿਓ ਦਸਮੀ ਵਾਲੇ ਦਿਨ ਪੰਡਿਤ ਜੀ ਨੇ ਆਪਣੇ ਆਉਣ ਦੀ ਪਿਤਾ ਮਹਿਤਾ ਕਾਲੂ ਜੀ ਨੂੰ ਖਬਰ ਦਿੱਤੀ।
ਇਸ ਤੋਂ ਨਾਨਕ ਨਾਮ ਤਰੀ ਜੈ, ਇਸ ਕੀ ਸਰ ਬਰ ਕੋ ਨਾ ਜਮੀ ਜੈ।
ਆ ਕਰਕੇ ਪੰਡਿਤ ਹਰਦਿਆਲ ਜੀ ਨੇ ਪਿਤਾ ਮਹਿਤਾ ਕਾਲੂ ਜੀ ਨੂੰ ਕਿਹਾ, ਮਹਿਤਾ ਕਾਲੂ ਜੀ, ਮੈਂ ਨਾਮਕਰਨ ਕਰ ਆਇਆ, ਮੈਂ ਨਾਮ ਦੀ ਵਿਚਾਰ ਕਰ ਲਈ ਹੈ ਕਿ ਇਹਨਾਂ ਦਾ ਕੀ ਨਾਂ ਰੱਖੀਏ। ਇਸ ਬਾਲਕ ਦਾ ਨਾਮ ਰੱਖਿਆ ਜਾਏਗਾ ਨਾਨਕ, ਇਹਨਾਂ ਦਾ ਨਾਮ ਨਾਨਕ ਰੱਖੋ, ਕਿਉਂਕਿ ਇਹਨਾਂ ਦੇ ਸਰ ਪਰ ਦੂਸਰਾ ਹੋਰ ਕੋਈ ਨਹੀਂ ਹੈ, ਇਹਨਾਂ ਜੈਸਾ ਹੋਰ ਕੋਈ ਨਹੀਂ, ਇਸ ਕਰਕੇ ਇਹਨਾਂ ਦਾ ਨਾਮ ਨਾਨਕ ਰੱਖਿਆ ਹੈ।
ਪੰਡਿਤ ਕਹਿ ਸੋ ਪਵਾਇਓ ਚੋਲਾ,
ਕਹਿ ਕੇ ਨਾਮਕਰਨ ਕਰਕੇ ਪੰਡਿਤ ਹਰਦਿਆਲ ਜੀ ਨੇ ਮਹਾਰਾਜ ਜੀ ਨੂੰ ਚੋਲਾ ਪਵਾਇਆ।
ਸਭ ਕਾਲੂ ਮੁਖ ਤੇ ਬਚ ਬੋਲਾ,
ਜਦੋਂ ਪੰਡਿਤ ਜੀ ਨੇ ਨਾਨਕ ਨਾਮ ਰੱਖਿਆ ਨਾ, ਤੇ ਉਸ ਵੇਲੇ ਪਿਤਾ ਮਹਿਤਾ ਕਾਲੂ ਜੀ ਪੰਡਿਤ ਜੀ ਨੂੰ ਬੋਲੇ ਤੇ ਕਹਿਣ ਲੱਗੇ,
ਰਲ ਮਿਲ ਨਾਮ ਤੋਂ ਤੁਰਕਨ ਹਿੰਦੂ।
ਕਹਿਣ ਲੱਗੇ, ਪੰਡਿਤ ਜੀ ਮੈਨੂੰ ਇਸ ਗੱਲ ਦੀ ਹੈਰਾਨੀ ਜੀ ਹੈ ਵੀ ਇਹ ਨਾਮ ਮੈਂ ਨਵਾਂ ਜਿਹਾ ਹੀ ਸੁਣਿਆ, ਵੀ ਰਲਿਆ ਮਿਲਿਆ ਜਾਂ ਨਾ ਜਾਪਦਾ ਵੀ ਨਾ ਹਿੰਦੂਆਂ ਦਾ ਨਾਂ ਤੇ ਨਾ ਮੁਸਲਮਾਨਾਂ ਦਾ, ਨਾ ਮੁਸਲਮਾਨਾਂ ਚ ਇਸ ਤਰ੍ਹਾਂ ਦਾ ਨਾਂ ਕੋਈ ਨਜ਼ਰ ਆਉਂਦਾ ਤੇ ਨਾ ਹੀ ਹਿੰਦੂਆਂ ਵਿੱਚ ਨਜ਼ਰ ਆਉਂਦਾ।
ਮੇਰਾ ਕਵ ਇਹ ਨਾਮ ਤੇ ਜਿੰਦੂ।
ਪੰਡਿਤ ਜੀ ਮੇਰਾ ਤਾਂ ਨੀ ਚਿੱਤ ਕਰਦਾ ਵੀ ਇਹ ਨਾਂ ਰੱਖੀਏ, ਵੀ ਕਿਹੋ ਜਿਹਾ ਨਾਂ, ਸਾਡੇ ਵੱਡੇ ਵਡੇਰਿਆਂ ਦਾ ਵੀ ਇਹੋ ਜਿਹਾ ਨਾਂ ਨੀ ਕਿਤੇ ਸੁਣਿਆ, ਨਾ ਇਹ ਹਿੰਦੂਆਂ ਵਰਗਾ ਨਾਂ, ਨਾ ਹੀ ਇਹ ਮੁਸਲਮਾਨਾਂ ਵਰਗਾ ਨਾਂ, ਇਹ ਨਾਂ ਤੁਸੀਂ ਕਿਸ ਤਰ੍ਹਾਂ ਦਾ ਰੱਖ ਦਿੱਤਾ, ਇਹ ਕਿਸ ਤਰ੍ਹਾਂ ਦਾ ਨਾਮ ਪੰਡਿਤ ਜੀ ਤੁਸੀਂ ਸੋਚ ਕੇ ਲਿਆਏ ਹੋ।
ਔਰ ਨਾਮ ਕੋ ਸੋਦ ਤਰੀ ਜੈ।
ਕਰੋ ਵੀ ਤੁਸੀਂ ਕੋਈ ਹੋਰ ਨਾਮ ਰੱਖੋ। ਪੰਡਿਤ ਜੀ ਨੂੰ ਉਸ ਵੇਲੇ ਪਿਤਾ ਜੀ ਕਹਿਣ ਲੱਗੇ ਵੀ ਮੈਨੂੰ ਇਹ ਨਾਂ ਜਚਿਆ ਨਹੀਂ, ਚੰਗਾ ਨਹੀਂ ਲੱਗਾ, ਕਿਉਂਕਿ ਨਵਾਂ ਜਿਹਾ ਨਾਂ ਹੈ, ਤੇ ਤੁਸੀਂ ਕੋਈ ਹੋਰ ਨਾਮ ਰੱਖੋ, ਕੋਈ ਹੋਰ ਭਲਾ ਨਾਂ ਸੋਧ ਕੇ ਵਿਚਾਰ ਕੇ ਰੱਖੋ।
ਹਿਰਦੈ ਸ਼ੁਭਾ ਸ਼ੁਭ ਭੇਵ ਲਖੀ ਜੈ।
ਹਿਰਦੇ ਚ ਸ਼ੁਭ ਸ਼ੁਭ ਨਾਂ ਦਾ ਭੇਦ ਜਾਣ ਕੇ ਪੰਡਿਤ ਜੀ ਕੋਈ ਹੋਰ ਨਾਮ ਕਰਨ ਕਰੋ।
ਜੋ ਖੱਤਰੀ ਕੇ ਕੁੱਲ ਭਲ ਲਾਗੈ।
ਖੱਤਰੀਆਂ ਦੇ ਕੁੱਲ ਦੇ ਵਿੱਚ ਚੰਗਾ ਵੀ ਲੱਗੇ, ਸਾਡੇ ਖੱਤਰੀਆਂ ਦੇ ਕੁੱਲ ਚ ਮੈਂ ਕਦੇ ਨਾਂ ਰੱਖਿਆ ਹੀ ਨੀ ਅਸੀਂ ਕਿਸੇ ਬੱਚੇ ਦਾ, ਤੇ ਕੋਈ ਨਾ ਹੀ ਸਾਡੇ ਕਿਸੇ ਵੱਡੇ ਵਡੇਰੇ ਦਾ, ਨਾ ਕਿਸੇ ਹੁਣ ਕਿਸੇ ਦਾ, ਇਸ ਕਰਕੇ ਤੁਸੀਂ ਕੋਈ ਇਹੋ ਜਿਹਾ ਨਾਮ ਰੱਖੋ ਜਿਹੜਾ ਸਾਡੇ ਖੱਤਰੀਆਂ ਦੀ ਕੁੱਲ ਵਿੱਚ ਵੀ ਚੰਗਾ ਲੱਗੇ।
ਧਰੋ ਨਾਮ ਅਦ ਬੇਪਰ ਸੁਭਾਗੈ।
ਭਾਗਾਂ ਵਾਲੇ ਪੰਡਿਤ ਜੀ ਕੋਈ ਐਸਾ ਨਾਮ ਰੱਖੋ ਜਿਹੜਾ ਨਾਂ ਲਈਏ ਤੇ ਚੰਗਾ ਵੀ ਲੱਗੇ।
ਦੋਹਰਾ ਪੂਰਬ ਰਾਖੇ ਨਾਮ ਜੇ, ਬਚ ਹਿੰਦੂਆਂ ਜੋ।
ਸਾਡੇ ਹਿੰਦੂਆਂ ਦੇ ਵਿੱਚ ਪਹਿਲਾਂ ਨਾਂ ਰੱਖੇ ਜਾਂਦੇ ਨੇ ਹਿੰਦੂ ਧਰਮ ਦੀ ਮਰਿਆਦਾ ਅਨੁਸਾਰ, ਹਿੰਦੂਆਂ ਦੇ ਜਿਸ ਤਰ੍ਹਾਂ ਦੇ ਨਾਂ ਰੱਖੇ ਜਾਂਦੇ ਨੇ,
ਸੋ ਤੁਮਰਦੈ ਵਿਚਾਰ ਕੈ ਕਹੋ ਨਾ ਤਰਕੈ ਕੋਈ।
ਇਹੋ ਜਿਹੇ ਨਾਮ ਦੀ ਵਿਚਾਰ ਕਰਕੇ ਪੰਡਿਤ ਜੀ ਤੁਸੀਂ ਮੇਰੇ ਬਾਲਕ ਦਾ ਨਾਮ ਰੱਖੋ ਜਿਹਨੂੰ ਸੁਣ ਕੇ ਕੋਈ ਤਰਕ ਨਾ ਕਰੇ, ਕੋਈ ਕਿੰਤੂ ਪਰੰਤੂ ਨਾ ਕਰੇ ਵੀ ਇਹ ਕਿਸ ਤਰ੍ਹਾਂ ਦਾ ਨਾਂ ਹੈ, ਤੇ ਤੁਸੀਂ ਕੋਈ ਇਹੋ ਜਿਹਾ ਨਾਮ ਰੱਖੋ ਜਿਹੜਾ ਸਾਡੇ ਪਹਿਲਾਂ ਰੱਖਦੇ ਆਉਂਦੇ ਨੇ, ਜਿਸ ਤਰ੍ਹਾਂ ਦੇ ਨਾਂ ਸਾਡੇ ਪਹਿਲਾਂ ਬੱਚਿਆਂ ਦੇ ਨੇ ਜਾਂ ਸਾਡੇ ਵੱਡਿਆਂ ਦੇ ਨੇ, ਉਸ ਤਰ੍ਹਾਂ ਦਾ ਨਾਂ ਸੋਧ ਕੇ ਭਲੀ ਪ੍ਰਕਾਰ ਨਾਲ ਰੱਖੋ। ਇਹ ਨਾਂ ਤਾਂ ਮੈਨੂੰ ਨਵਾਂ ਜਿਹਾ ਪ੍ਰਤੀਤ ਹੁੰਦਾ। ਜਦੋਂ ਪਿਤਾ ਜੀ ਨੇ ਇਸ ਤਰ੍ਹਾਂ ਪੰਡਿਤ ਜੀ ਨੂੰ ਬਚਨ ਕਹੇ ਤੇ ਪੰਡਿਤ ਜੀ ਨੇ ਉਸ ਵੇਲੇ ਆਖਿਆ ਵੀ ਇਹ ਨਾਂ ਨਾ ਤਾਂ ਹਿੰਦੂਆਂ ਦਾ ਤੇ ਨਾ ਮੁਸਲਮਾਨਾਂ ਦਾ, ਕਿਉਂਕਿ ਜਿੰਨੇ ਅਵਤਾਰ ਪਹਿਲੋਂ ਹੋਏ ਤੇ ਉਹ ਵੰਡੇ ਹੋਏ ਸਨ, ਰਾਮ ਕ੍ਰਿਸ਼ਨ ਨੂੰ ਹਿੰਦੂਆਂ ਮੰਨਿਆ ਮੁਸਲਮਾਨਾਂ ਨਹੀਂ, ਤੇ ਹਜ਼ਰਤ ਮੁਹੰਮਦ ਜਿਹਾ ਨੂੰ ਕੇਵਲ ਮੁਸਲਮਾਨਾਂ ਨੇ ਪੂਜਿਆ ਹਿੰਦੂਆਂ ਨੇ ਨਹੀਂ, ਇਹ ਬਾਲਕ ਦੋਵਾਂ ਦੇ ਸਾਂਝੇ ਰਹਿਬਰ ਨੇ, ਇਹਨੂੰ ਹਿੰਦੂ ਵੀ ਨਮਸਕਾਰ ਕਰਨਗੇ ਮੁਸਲਮਾਨ ਵੀ ਸਜਦਾ ਕਰਨਗੇ। ਇਸ ਤਰ੍ਹਾਂ ਜਿਸ ਵੇਲੇ ਬੇਨਤੀ ਕੀਤੀ ਉਸ ਵਕਤ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਬਚਨ ਸੁਣ ਕੇ, ਪੰਡਿਤ ਹਰਦਿਆਲ ਜੀ ਨੇ ਇਸ ਤਰ੍ਹਾਂ ਜਦੋਂ ਇਹ ਬਚਨ ਕਹੇ ਫਿਰ ਨਾਮਕਰਨ ਕੀਤਾ, ਉਸ ਨਾਮ ਦੇ ਅਰਥ ਕੀਤੇ ਗਏ। ਉਹ ਕਥਾ ਆਪ ਜੀ ਅਗਲਿਆਂ ਪ੍ਰਕਰਨਾਂ ਸਰਵਣ ਕਰੋਗੇ, ਸਮੇਂ ਦੇ ਲਿਹਾਜ਼ ਨਾਲ ਸਮਾਪਤੀ ਹੈ। ਮਹਾਰਾਜ ਜੀ ਦੀ ਕਥਾ ਨੂੰ ਕਥਨ ਕਰਦਿਆਂ ਹੋਇਆਂ ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਵਾਹਿਗੁਰੂ ਆ।